श्लोक जिए जंत के ठाकुरा आपे वर्तन हार नानक एको पसरिया दूजा कह दृष्टार
सारे प्यार नाल आखो सतनाम श्री वाहिगुरु। एक बार फिर उच्चारण करो सतनाम श्री वाहिगुरु। अज श्री सुखमनी साहब जी की 22वीं अष्टपदी की विचार ਆਪਾਂ ਕਰਨੀ ਹੈ। ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਠਾਕੁਰ ਸ਼ਬਦ ਬਾਣੀ ਵਿੱਚ ਬਹੁਤ ਵਾਰ ਆਇਆ ਹੈ। ਬਾਣੀ 'ਚ ਐਸਾ ਜ਼ਿਕਰ ਆਇਆ ਹੈ, ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਿਤ ਪਾਲ ਹੋ, ਹਮ ਬਾਰਕ ਤੁਮਰੇ ਥਾਰੇ। ਠਾਕੁਰ ਸਵਾਮੀ ਮਾਲਕ, ਇਹ ਇੱਕ ਹੀ ਅਰਥ ਰੱਖਦੇ ਨੇ। ਖਸਮ ਵੀ ਸ਼ਬਦ ਜੋ ਹੈ, ਇਹਨਾਂ ਸ਼ਬਦਾਂ ਦੇ ਅਰਥ ਇੱਕ ਹੀ ਨੇ ਕਿ ਉਹ ਮਾਲਕ ਹੈ। ਹਿੰਦੁਸਤਾਨ ਵਿੱਚ ਪੁਰਾਣੇ ਸਮਿਆਂ ਵਿੱਚ ਕੁਝ ਲੋਕ ਐਸੇ ਹੁੰਦੇ ਸਨ ਜਿਹੜੇ ਨਗਰਾਂ ਵਿੱਚੋਂ ਜ਼ਮੀਨਾਂ ਦੇ ਮਾਲਕ ਹੁੰਦੇ, ਲੋਕਾਂ ਨੂੰ ਆਪਣੇ ਅਧੀਨ ਰੱਖ ਕੇ ਕੰਮ ਕਰਾਉਂਦੇ, ਪਰ ਉੱਚੀ ਜਾਤੀ ਵਿੱਚ ਹੋਣ ਕਰਕੇ ਉਹਨਾਂ ਨੂੰ ਵੀ ਠਾਕੁਰ ਕਹਿੰਦੇ ਸਨ। ਅਕਾਲ ਪੁਰਖ ਵਾਹਿਗੁਰੂ ਉਹ ਕਿਸੇ ਦੀ ਪਕੜ ਵਿੱਚ ਨਹੀਂ ਹੈ। ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਇੱਕ ਵਾਰ ਬਚਨ ਸੁਣਾਇਆ ਕਿ ਅਸੀਂ ਪਹਾੜ ਵਿੱਚ ਗਏ। ਪੁਰਾਣੇ ਸਮਿਆਂ ਵਿੱਚ ਜਦੋਂ ਲੋਹੇ ਦੇ ਤਵੇ ਅਜੇ ਹੋਂਦ ਵਿੱਚ ਨਹੀਂ ਸੀ ਆਏ, ਤੇ ਲੋਕ ਪ੍ਰਸ਼ਾਦਾ ਪਕਾਉਣ ਲਈ ਮਿੱਟੀ ਦੇ ਤਵੇ ਬਣਾ ਕੇ ਵਰਤਦੇ ਸਨ। ਤਵਾ ਬਣਾ ਕੇ ਉਹਨੂੰ ਅੱਗ ਦੇ ਕੇ ਪਹਿਲਾਂ ਪਕਾ ਲੈਣਾ, ਮੁੜ ਕੇ ਉਸਨੂੰ ਚੁੱਲ੍ਹੇ 'ਤੇ ਚਾੜ੍ਹ ਕੇ ਉਹਦੇ ਉੱਪਰ ਪ੍ਰਸ਼ਾਦੇ ਬਣਾਉਣੇ। ਉਹਨਾਂ ਦਰਸਾਇਆ ਕਿ ਪਹਾੜ ਵਿੱਚ ਉਹ ਮਿੱਟੀ ਦੇ ਤਵੇ ਪ੍ਰਚਲਿਤ ਸਨ। ਕਹਿਣ ਲੱਗੇ ਉਹਨਾਂ ਲੋਕਾਂ ਇੱਕ ਗੱਲ ਦੱਸੀ ਕਿ ਅਸੀਂ ਇੱਕ ਅਜੀਬ ਕੌਤਕ ਤੱਕਿਆ ਹੈ, ਪ੍ਰਸ਼ਾਦਾ ਪਕਾਉਂਦੇ ਅਤੇ ਥੋੜ੍ਹੀ ਜਗ੍ਹਾ ਉਸ ਪ੍ਰਸ਼ਾਦੇ 'ਚੋਂ ਕੱਚੀ ਰਹਿ ਜਾਂਦੀ। ਅਸੀਂ ਸੋਚਣਾ ਕਿ ਇਹ ਜਗ੍ਹਾ ਇੱਥੇ ਅੱਗ ਸਾਰੀ ਜਗ੍ਹਾ 'ਤੇ ਇੱਕ ਜੈਸੀ ਹੈ, ਫਿਰ ਇਹ ਪ੍ਰਸ਼ਾਦਾ ਇਸੇ ਜਗ੍ਹਾ ਤੋਂ ਕੱਚਾ ਕਿਉਂ ਰਹਿੰਦਾ? ਕਹਿਣ ਲੱਗੇ ਇੱਕ ਦਿਨ ਘਟਨਾ ਐਸੀ ਘਟੀ ਕਿ ਅਚਾਨਕ ਗਿਰ ਕੇ ਉਹ ਤਵਾ ਟੁੱਟ ਗਿਆ। ਜਦੋਂ ਟੁੱਟਿਆ ਤੇ ਉਸ ਤਵੇ ਦੇ ਵਿੱਚੋਂ ਇੱਕ ਕੀੜਾ ਨਿਕਲਿਆ, ਐਸੀਆਂ ਇੱਕ ਨਹੀਂ ਅਨੇਕਾਂ ਘਟਨਾਵਾਂ ਆਪਨੇ ਸੁਣੀਆਂ ਹੋਣਗੀਆਂ, ਪੜ੍ਹੀਆਂ ਹੋਣਗੀਆਂ, ਤੁਹਾਡੇ ਜੀਵਨ ਵਿੱਚ ਵੀ ਅਚੇਤ ਤੌਰ 'ਤੇ ਵਾਪਰੀਆਂ ਹੋਣਗੀਆਂ। ਪਰ ਕਿਉਂਕਿ ਸਾਡਾ ਧਿਆਨ ਐਸੀਆਂ ਘਟਨਾਵਾਂ ਵੱਲ ਕਈ ਵਾਰ ਘੱਟ ਜਾਂਦਾ ਹੈ ਜਿਹੜੇ ਕਾਰਜ ਸਾਡੇ ਆਪਣੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਅਸੀਂ ਜ਼ਰੂਰੀ ਸਮਝਦੇ ਹਾਂ। ਸਾਹਿਬ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਨੇ ਅਤੇ ਆਪ ਉਸ ਦੀ ਉਸਤਤੀ ਕਰਦੇ ਹੋਏ ਐਸੇ ਸ਼ਬਦ ਕਹਿ ਰਹੇ ਨੇ ਕਿ ਐ ਪ੍ਰਭੂ ਤੂੰ ਤਮਾਮ ਜੀਵ ਜੰਤਾ ਦਾ ਸਵਾਮੀ ਹੈ, ਮਾਲਕ ਹੈ। ਯਾਦ ਰੱਖਿਓ ਇੱਕ ਮਾਲਕ ਹੈ, ਉਹ ਝੂਠਾ ਹੈ। ਇੱਕ ਮਾਲਕ ਹੈ, ਉਹ ਸੱਚਾ ਹੈ। ਹੁਣ ਅਸੀਂ ਇਸ ਸੰਸਾਰ 'ਤੇ ਰਹਿ ਰਹੇ ਹਾਂ, ਸਾਡੇ ਪਾਸ ਘਰ ਵੀ ਹੈ, ਸਾਡੇ ਪਾਸ ਧਨ ਵੀ ਹੈ, ਅਨੇਕਾਂ ਪਦਾਰਥ ਵੀ ਨੇ, ਔਰਤ ਹੈ, ਬੱਚੇ ਨੇ, ਮਿੱਤਰ ਨੇ। ਅਸੀਂ ਘਰ ਲਈ, ਜ਼ਮੀਨ ਜਾਇਦਾਦ ਲਈ, ਧਨ ਲਈ ਕਈ ਵਾਰ ਇਹ ਸ਼ਬਦ ਵਰਤਦੇ ਕਿ ਅਸੀਂ ਇਸ ਦੇ ਮਾਲਕ ਹਾਂ। ਪਰ ਕੀ ਉਹ ਮਲਕੀਅਤ ਸੱਚੀ ਹੈ? ਜਾਂ ਅਸੀਂ ਕਦੇ ਸੋਚਿਆ ਹੈ ਕਿ ਕੀ ਅਸੀਂ ਵਾਕਿਆ ਹੀ ਮਾਲਕ ਹਾਂ? ਮਾਲਕ ਤਾਂ ਆਪਣੀ ਚੀਜ਼ ਜਿਸ ਨੂੰ ਚਾਹੇ ਤੇ ਦੇਵੇ, ਪਰ ਅਸੀਂ ਨਹੀਂ ਦੇ ਸਕਦੇ। ਤੁਹਾਨੂੰ ਕੋਈ ਇਹ ਗੱਲ ਕਹੇ ਕਿ ਤੁਸੀਂ ਇਸ ਘਰ ਦੇ ਮਾਲਕ ਹੋ ਤੇ ਤੁਸੀਂ ਕਹੋਗੇ ਹਾਂ ਮੈਂ ਮਾਲਕ ਹਾਂ, ਤੇ ਤੁਹਾਨੂੰ ਕੋਈ ਇਹ ਕਹੇ ਕਿ ਘਰ ਮੈਨੂੰ ਦੇ ਦਿਓ ਆਪਣਾ, ਦੇ ਪਾਓਗੇ? ਨਹੀਂ। ਫਿਰ ਸੋਚਣਾ ਪਏਗਾ ਕਿ ਤੁਸੀਂ ਘਰ ਦੇ ਮਾਲਕ ਨਹੀਂ ਰਹੇ, ਘਰ ਤੁਹਾਡਾ ਮਾਲਕ ਬਣ ਗਿਆ ਜਿਸ ਨੂੰ ਤੁਸੀਂ ਦੇ ਨਹੀਂ ਸਕਦੇ। ਉਹ ਤੁਹਾਡੀ ਮਲਕੀਅਤ ਨਹੀਂ ਹੈ। ਧਨ ਤੁਸੀਂ ਦੇ ਨਹੀਂ ਸਕਦੇ, ਪਦਾਰਥ ਤੁਸੀਂ ਦੇ ਨਹੀਂ ਸਕਦੇ, ਮਕਾਨ ਦੇ ਨਹੀਂ ਸਕਦੇ, ਅਤੇ ਮਲਕੀਅਤ ਇਜ਼ਹਾਰ ਕਰਦੇ ਹੋ ਕਿ ਅਸੀਂ ਇਸ ਦੇ ਮਾਲਕ ਹਾਂ। ਸਹੀ ਮਾਨਿਆਂ ਵਿੱਚ ਇਹ ਪਦਾਰਥ, ਇਹ ਘਰ, ਇਹ ਸਾਰੇ ਸੁੱਖ, ਇਹਨਾਂ ਦੇ ਮਾਲਕ ਅਸੀਂ ਨਹੀਂ, ਸਗੋਂ ਉਹ ਸਾਡੇ ਮਾਲਕ ਬਣੇ ਨੇ। ਅਸੀਂ ਉਹਨਾਂ ਦੇ ਅਧੀਨ ਹੋ ਗਏ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਾਲਕ ਇੱਕ ਹੈ। ਜਿਵੇਂ ਮਨੁੱਖ ਕਈ ਵਾਰ ਭੁਲੇਖਾ ਖਾ ਜਾਂਦਾ, ਥੋੜ੍ਹਾ ਬਹੁਤਾ ਦਾਨ ਦੇ ਕੇ ਸੋਚਦਾ ਮੈਂ ਦਾਨ ਦਿੱਤਾ ਹੈ, ਪਰ ਲੋਕ ਇਹ ਵੀ ਕਹਿੰਦੇ ਨੇ ਕਿ ਬੜਾ ਦਾਤਾ ਹੈ, ਅਤੇ ਗੁਰੂ ਸਾਹਿਬ ਕਹਿਣ ਲੱਗੇ ਨਹੀਂ ਭਾਈ, ਦਾਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵੇ ਅਗਣਤ ਫਰੇ ਭੰਡਾਰ। ਦਾਤਾ ਤਾਂ ਇੱਕ ਹੈ, ਮਨੁੱਖ ਕਿੰਨੀ ਕੁ ਦੇਰ ਤੱਕ ਦਿੰਦਾ ਚੱਲਿਆ ਜਾਏਗਾ? ਜਦੋਂ ਦਿੰਦਾ ਹੀ ਚੱਲਿਆ ਜਾਏ ਤਾਂ ਦਾਤ ਮੁੱਕ ਜਾਏਗੀ। ਪਰ ਉਹ ਕਰਤਾ ਹੈ ਕਿ ਜੀਵਾਂ ਨੂੰ ਦਾਤਾਂ ਦਿੰਦਾ ਪਰ ਮੁੱਕਦੀਆਂ ਨਹੀਂ। ਸਦੀਆਂ ਤੋਂ ਲੋਕ ਉਸ ਦੀਆਂ ਦਿੱਤੀਆਂ ਦਾਤਾਂ ਨੂੰ ਬੜੇ ਲੰਬੇ ਸਮੇਂ ਤੋਂ ਖਾਂਦੇ ਚਲੇ ਆ ਰਹੇ, ਦਾਤ ਨਹੀਂ ਖੁੱਟੀ, ਮੁੱਕੀ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤਮਾਮ ਜੀਵ ਜੰਤਾਂ ਦਾ ਉਹ ਮਾਲਕ ਹੈ। ਮਾਲਕ ਆਪਣੇ ਹੁਕਮ ਵਿੱਚ ਤਮਾਮ ਜੀਵਾਂ ਨੂੰ ਤੁਰਦਾ ਹੈ। ऐसा नहीं कि तुसी अपनी मर्जी नाल जी रहे हो, जो उसकी मर्जी है वो तुहाडी मर्जी बन जाती है, जो उसकी मर्जी नहीं वो तुहाडी मर्जी नहीं बनेगी। एक व्यक्ति है सड़क के किनारे ते बैठ के एक एक पाई पैसा मंगता है, तन ते कपड़ा नहीं, पैसा पैसा मंग के अपनी उपजीविका चलाना है। उतों की सम्राट रोजाना लंघता है राजा, राजे के मन में आया कि एक बंदा है जो मेरे रस्ते नित आउंदा है और एक एक पाई मंगता है, मेरे राज विच रह रहा है, मैं उसको अमीर कर दिया। ऐसा मन विच विचारिया है राजे ने, विचार के अपने अहंकार बुलाए, कहने लगा कल ये जो व्यक्ति आएगा ये जो पुल क्रॉस करके आना है, इस पुल विच एक अशरफियां मोहरां दी भरी हुई एक देग रख देने। अशरफियां नाल भर के वो खड़ा रख दिता गया उस जगह ते, और ट्रैफिक आले दुआले बंद कर दी गई कि वो चुक ले, देखे तो किसी की शर्म नहीं खाए, चुक के ला जा फिर मंगेगा नहीं। उस व्यक्ति ने जदों पुल ते आया देखे आले दुआले कोई शोर शराबा नहीं, कोई तुर नहीं रहा, कोई सड़क पार नहीं कर रहा, कोई ना पैदल आ रहा है। उसके हाथ में एक छड़ी है, अखां बंद कर लिया, छड़ी नूं अगे करके तुरन लग पिया। वह अशरफियां दी जिहड़ी भरी हुई घड़ी वह भी रस्ते च आई, उहदे नाल टकराया भी, वह गिरी भी, उहदा गिरदी दा छणकाटा भी उसने सुनिया, पर उस तों फिर छड़ी नाल टोके दूजे पासे होके पार लंघे। राजे दे अहलकार उसनु देख रहे सन, वो प्राप्त नहीं कर पाया वो अशरफिया, उन्हें सारा कुछ इकट्ठा किया राजे दे पास ले गए, कहने लगे वो नहीं चुक पाया, वो टकराया भी, मोरा सड़क ते गिरिया भी, पर वो कठिया नहीं कर पाया। राजा पूछता की कारण, कहने तो पता नहीं। राजे क्या उसनु बुलाओ, उस व्यक्ति नु बुलाया गया, क्यों भाई भले लोग जदों तू पुल पार किया है ते तेरे रस्ते विच कुछ प्यासी, कहन लगा हां प्यासी, फिर तेरा ठेडा उस नाल लगया लगया, फिर जो वस्तु पई सी वो डिगी, कहन लगा हां खड़ाक होया जो मेरा ठेडा लग्या, वो कोई बर्तन सी टेढ़ा हो गया, उदे विच कुछ सी जो सड़क ते गिरया और मैं खड़का सुनिया, फिर तू चुकया क्यों नहीं, की सी उस विच, कहन लगा ये तो पता नहीं। कहन लगे तू अखां खोल के नहीं चलिया, कहना बड़ी देर का सोचता सा कि अंधे किवें तुरदे ने, अज देखिया आले दुआले कोई ट्रैफिक नहीं, कोई आ जा नहीं रहा, सब रास्ते खाली सन, ਤਾਂ ਮੈਂ ਸੋਚਿਆ ਕਿ ਅੰਧਿਆਂ ਵਾਂਗ ਤੁਰ ਕੇ ਵੇਖ ਲਿਆ ਜਾਏ। ਅੰਧੇ ਵੀ ਤਾਂ ਚੀਜ਼ਾਂ ਨਾਲ ਟਕਰਾਉਂਦੇ ਨੇ, ਉਹਨਾਂ ਕਦੇ ਨਹੀਂ ਦੇਖਿਆ ਕਿਹੜੀ ਚੀਜ਼ ਨਾਲ ਮੈਂ ਟਕਰਾਇਆ, ਬਸ ਟਕਰਾਏ ਕਿ ਰਸਤਾ ਬਦਲਿਆ ਅਤੇ ਅਕੇਲਾ ਗਏ। ਮੈਂ ਵੀ ਟਕਰਾਇਆ, ਮੈਂ ਉਹ ਚੀਜ਼ ਦੇਖੀ ਨਹੀਂ ਕੀ ਸੀ। ਯਾਦ ਰੱਖਿਓ, ਉਹ ਧਨ ਪ੍ਰਾਪਤ ਨਹੀਂ ਕਰ ਸਕਿਆ। ਕਿਉਂ? ਰਾਜਾ ਉਸ ਨੂੰ ਅਮੀਰ ਕਰਨਾ ਚਾਹੁੰਦਾ ਹੈ, ਈਸ਼ਵਰ ਨਹੀਂ। ਬਾਣੀ ਨੇ ਬਚਨ ਕਹੇ ਨੇ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਹਨੂੰ ਉਹ ਮਾਲਕ ਵੱਡਾ ਕਰਦਾ ਹੈ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਦਾਤਾ ਉਹ ਹੈ, ਦਾਤਾ ਮਨੁੱਖ ਨਹੀਂ। ਦਾਤਾ ਉਸਦੀਆਂ ਨੇ ਔਰ ਉਸਦੇ ਹੱਥ ਵਿੱਚ ਨੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਉਹ ਤਮਾਮ ਦਾਤਾਂ ਦਾ ਮਾਲਕ ਹੈ, ਇਸ ਕਰਕੇ ਤਮਾਮ ਲੋਕ ਉਸਨੂੰ ਮਾਲਕ ਕਹਿੰਦੇ ਨੇ। ਉਹ ਠਾਕੁਰ ਹੈ, ਸਵਾਮੀ ਹੈ, ਮਾਲਕ ਹੈ, ਖਸਮ ਹੈ। ਔਰ ਬਾਣੀ 'ਚ ਐਸੇ ਬਚਨ ਵੀ ਸਤਿਗੁਰੂ ਨੇ ਕਹੇ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਅਖੁੱਟ ਭੰਡਾਰਾ। ਤੇਰੇ ਭੰਡਾਰੇ ਐਸੇ ਅਖੁੱਟ ਨੇ, ਕਦੇ ਖਾਲੀ ਨਹੀਂ ਹੁੰਦੇ, ਜਿਸ ਨੂੰ ਉਹਨਾਂ ਭੰਡਾਰਿਆਂ ਚੋਂ ਦਿੰਦਾ ਹੈ ਉਹੀ ਪ੍ਰਾਪਤ ਕਰ ਪਾਉਂਦੇ ਨੇ। ਆਪਣੀ ਮਰਜ਼ੀ ਨਾਲ ਕਿਸੇ ਨੂੰ ਦਾਤਾਂ ਨਹੀਂ ਮਿਲਦੀਆਂ। ਲੋਕ ਸੰਤਾਨ ਚਾਹੁੰਦੇ ਨੇ ਪਰ ਨਹੀਂ ਮਿਲਦੀ, ਲੋਕ ਧਨ ਚਾਹੁੰਦੇ ਨੇ ਬਹੁਤਿਆਂ ਨੂੰ ਨਹੀਂ ਮਿਲਦਾ, ਲੋਕ ਸੁੱਖ ਚਾਹੁੰਦੇ ਨੇ ਤਮਾਮ ਚਾਹੁੰਦੇ ਨੇ ਪਰ ਨਹੀਂ ਮਿਲਦਾ। ਕਾਰਨ ਕੀ ਹੈ? ਕਿ ਦੁਨੀਆਂ ਦੀਆਂ ਤਮਾਮ ਚੀਜ਼ਾਂ ਬੰਦੇ ਦੇ ਹੱਥ ਵਿੱਚ ਨਹੀਂ ਹਨ, ਈਸ਼ਵਰ ਦੇ ਹੱਥ ਵਿੱਚ ਨੇ। ਉਹ ਜਿਸ ਨੂੰ ਚਾਹੇ ਬਖਸ਼ਿਸ਼ ਕਰ ਦਿੰਦਾ, ਜਿਸ ਨੂੰ ਉਦੋਧ ਦੇ ਦਿੰਦਾ। ਦੁਨੀਆਂ ਦੀ ਕੋਈ ਤਾਕਤ ਰੁਕਾਵਟ ਨਹੀਂ ਪਾ ਸਕਦੀ ਕਿ ਇਸ ਨੂੰ ਨਹੀਂ ਮਿਲਣਾ ਚਾਹੀਦਾ। ਉਹ ਤਮਾਮ ਜੀਵਾਂ ਵਿੱਚ ਆਪ ਵਰਤ ਰਿਹਾ ਹੈ। ਜਦੋਂ ਗਹਿਰਾਈ ਵਿੱਚ ਜਾਓਗੇ ਨਾ, ਨਿਰਆਕਾਰ ਹੈ ਉਹ, ਤੁਹਾਡੇ ਅੰਦਰ ਬੈਠ ਕੇ ਬੋਲਣ ਵਾਲਾ ਉਹ ਆਪ ਹੈ। ਸੁਣਦਾ, ਵੇਖਦਾ, ਕਰਦਾ, ਵਿਚਾਰਦਾ, ਸਭ ਕੇ ਜਾਣੇ ਜਾਣ ਬੁੱਝ ਵਿਚਾਰਦਾ ਉਹ ਆਪ ਹੈ। ਔਰ ਬਾਣੀ 'ਚ ਐਸੇ ਜ਼ਿਕਰ ਆਇਆ ਕਿ ਸਾਰ ਸੰਭਾਲੈ, ਨਿੱਤ ਪ੍ਰਿਤ ਪਾਲੈ, ਪ੍ਰੇਮ ਸਹਿਤ ਗੱਲ ਲਾਵੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈਸੇ ਪਾਵੈ। ਉਹ ਤਮਾਮ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ, ਨਿਤਾ ਪ੍ਰਤੀ ਪ੍ਰਤਪਾਲਣਾ ਕਰਦਾ ਹੈ, ਇੱਕ ਇੱਕ ਸਵਾਸ ਦੇ ਕੇ ਤੁਹਾਨੂੰ ਪ੍ਰਤਪਾਲਦਾ ਹੈ। ਧਨ ਪਦਾਰਥ ਕੋਈ ਚੀਜ਼ ਨਹੀਂ, ਲੋਕ ਧਨ ਅਤੇ ਪਦਾਰਥ ਬਿਨਾਂ ਜੀਂਦੇ ਨੇ, ਪਰ ਸਵਾਸ ਤੋਂ ਬਿਨਾਂ ਕੋਈ ਜਿੰਦਾ ਨਹੀਂ ਰਹਿ ਸਕਿਆ। ਸਵਾਸ ਆਏਗਾ ਤਾਂ ਜੀਵੇਗਾ, ਉਹ ਮਾਲਕ ਹੈ। ਸਤਿਗੁਰੂ ਜੀ ਕਹਿੰਦੇ ਨੇ ਤਮਾਮ ਜੀਵਾਂ ਦਾ ਮਾਲਕ, ਜਿੱਧਰ ਚਾਹੇ ਪ੍ਰੇਰਿਤ ਲੈ ਜਾ, ਜੋ ਚਾਹੇ ਕਰਾ ਲਵੇ। ਔਰ ਇਹ ਨੌਕਰ ਹੈ ਨਾ ਜੀਵ, ਗੁਲਾਮ ਹੈ, ਦਾਸ ਹੈ। ਬਾਣੀ 'ਚ ਜ਼ਿਕਰ ਆਇਆ, ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ, ਮੈਂ ਤੇਰਾ ਗੁਲਾਮ ਹਾਂ। ਔਰ ਗੁਲਾਮ ਦੀ ਕੀ ਤਾਕਤ ਕਿ ਮਾਲਕ ਕਵੇ ਅਤੇ ਗੁਲਾਮ ਕਰੇ ਨਹੀਂ। ਕਰਨਾ ਹੀ ਪਏਗਾ, ਮਾਲਕ ਦੇ ਹੁਕਮ ਨੂੰ ਮੰਨਣਾ ਪਏਗਾ। ਇਸ ਕਰਕੇ ਗੁਰੂ ਨਾਨਕ ਦੇਵ ਸਾਹਿਬ ਨੇ ਬਚਨ ਕਹੇ, ਕਹਿਣ ਲੱਗੇ ਜੀਵਾਂ ਵਿੱਚ ਇੱਕ ਭੁਲੇਖਾ ਹੈ ਕਿ ਇਹ ਉਸਨੂੰ ਜਾਣਦੇ ਨਹੀਂ ਪਰ ਉਸਦੇ ਹੁਕਮ ਵਿੱਚ ਨੇ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਏ। ਤਮਾਮ ਜੀਵ ਉਸਦੇ ਹੁਕਮ ਵਿੱਚ ਨੇ, ਉਹਦੇ ਹੁਕਮ ਤੋਂ ਬਾਹਰ ਕੋਈ ਹੈ ਨਹੀਂ। ਅਤੇ ਜਦੋਂ ਕੋਈ ਉਸਦੇ ਹੁਕਮ ਨੂੰ ਜਾਣ ਲੈਂਦਾ ਹੈ ਫਿਰ ਮੈਂ ਨਹੀਂ ਕਹਿੰਦਾ ਕਿ ਮੈਂ ਜਾਂ ਮੈਂ ਕਰਦਾ ਜਾਂ ਮੇਰਾ ਕੁਝ ਹੈ। ਬਾਣੀ 'ਚ ਐਸੇ ਜ਼ਿਕਰ ਆਇਆ ਕਿ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ। ਜਿਨ੍ਹਾਂ ਨੇ ਜਾਣ ਲਿਆ ਉਹਨਾਂ ਨੇ ਇਹ ਸ਼ਬਦ ਕਹੇ, ਜਿਨ੍ਹਾਂ ਨੇ ਨਹੀਂ ਜਾਣਿਆ ਉਹ ਤਾਂ ਐਸੇ ਵੀ ਕਹਿੰਦੇ ਰਹੇ ਕਿ ਹਮ ਬੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮੈਂ ਵੱਡਾ ਹਾਂ, ਮੈਂ ਚੰਗੀ ਕੁਲ ਵਿੱਚ ਜਨਮਿਆ ਹਾਂ, ਮੈਨੂੰ ਕਵਿਤਾ ਰਚਣੀ ਆਉਂਦੀ ਹੈ, ਵਕਤਾ ਹਾਂ ਚੰਗਾ, ਮੈਂ ਵਿਦਵਾਨ ਹਾਂ, ਮੈਂ ਰੱਬ ਨਾਲ ਜੁੜਿਆ ਜੋਗੀ ਹਾਂ, ਮੈਂ ਆਸਾਂ ਨੂੰ ਸੁਣ ਕਰ ਲਿਆ ਇਸ ਲਈ ਸੰਨਿਆਸੀ ਹਾਂ। ਹਮ ਬਟ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਵਿਦ ਕਬ ਹੁਨਰ ਨਾ ਸੀ, ਮੈਂ ਵਿਦਵਾਨ ਹਾਂ, ਮੈਨੂੰ ਗਿਆਨ ਹੈ, ਮੇਰੇ 'ਚ ਗੁਣ ਬਹੁਤੇ ਨੇ। ਪਰ ਜਦੋਂ ਉਸਦੀ ਸਮਝ ਪੈ ਗਈ ਫਿਰ ਗੁਣ ਮੇਰੇ ਨੇ, ਗੁਣ ਤੇਰੇ ਨੇ, ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜ ਹੈ, ਪਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜ ਹੈ। ਉਦੋਂ ਗੁਣ ਮੇਰੇ ਨਹੀਂ, ਉਦੋਂ ਗੁਣ ਤੇਰੇ ਨੇ। ਜਿੰਨੀ ਦੇਰ ਅਗਿਆਨੀ ਹੈ ਉਨੀ ਦੇਰ ਧਨ ਵੀ ਮੇਰਾ, ਪਦਾਰਥ ਮੇਰੇ, ਮਕਾਨ ਮੇਰਾ, ਮੈਂ ਸਦਾ ਮਾਲਕ। ਪਰ ਮਾਲਕ ਤਾਂ ਝੂਠਾ ਹੈ ਨਾ, ਮਾਲਕ ਕਦੇ ਆਪਣੀ ਚੀਜ਼ ਨੂੰ ਥੋੜ੍ਹਾ ਛੱਡਦਾ। ਮਾਲਕ ਦੀ ਚੀਜ਼ ਆਪਣੀ ਹੈ, ਜਿੱਥੇ ਜਾਏ ਨਾਲ ਲੈ ਜਾਏ। ਪਰ ਇਹ ਝੂਠਾ ਮਾਲਕ ਹੈ, ਇਸ ਲਈ ਸਭ ਕੁਝ ਛੱਡ ਕੇ ਚਲਿਆ ਜਾਂਦਾ। ਇਹਦੀ ਮਲਕੀਅਤ ਦਾ ਪਤਾ ਉਦੋਂ ਚੱਲਦਾ ਜਦੋਂ ਮੌਤ ਹੋ ਜਾਏ ਕਿ ਕੋਈ ਮਾਲਕ ਨਹੀਂ। ਜੋ ਕੁਝ ਕੀਮਤੀ ਸਵਾਸਾਂ ਨੂੰ ਰੋਲ ਕੇ ਜੋੜਿਆ ਸੀ ਸਭ ਇੱਥੇ ਹੀ ਛੱਡ ਗਿਆ। ਅਤੇ ਜੇ ਕੋਈ ਆਪਣਾ ਸਾਰਾ ਸਮਾਨ ਛੱਡ ਜਾਏ ਉਸਨੂੰ ਮਾਲਕ ਕਹੋਗੇ ਕਿ ਮੂਰਖ ਕਹੋਗੇ? ਪਹਿਲਾਂ ਇਕੱਠਾ ਕਰੇ ਫਿਰ ਕਿਤੇ ਛੱਡ ਜਾਏ, ਉਹ ਮੂਰਖ ਹੈ, ਮਾਲਕ ਨਹੀਂ। ਇਸ ਲਈ ਇਹ ਜੀਵ ਅਗਿਆਨੀ ਹੈ, ਮੂਰਖ ਹੈ, ਇਸ ਨੂੰ ਸੋਝੀ ਨਹੀਂ। ਐਸਾ ਕੁਝ ਸੰਚਨ ਕਰ ਰਿਹਾ ਜੋ ਨਾਲ ਜਾਣਾ ਹੀ ਨਹੀਂ। ਮਾਲਕ ਅਕਾਲ ਪੁਰਖ ਹੈ, ਉਹ ਜਿਵੇਂ ਚਾਹੇ ਉਸ ਤੋਂ ਕਰਾ ਲੈ। ਪਰ ਆਪ ਪਿੱਛੇ ਪੜ ਕੇ ਆਇਓ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪੱਖ ਹੈ, ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੁਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕੋਈ ਉਸ ਵਰਗਾ ਹੋਰ ਨਿਗਾਹ ਨਹੀਂ ਆਉਂਦਾ, ਉਹੀ ਮਾਲਕ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਬਾਣੀ ਵਿੱਚ ਬਚਨ ਕਹਿ ਰਹੇ ਨੇ, ਜੀ ਜੰਤ ਕੇ ਠਾਕੁਰਾ, ਤਮਾਮ ਜੀਵ ਸੂਖਸ਼ਮ ਅਤੇ ਅਸਥੂਲ, ਤਮਾਮ ਜੀਵ ਉਹਨਾਂ ਦਾ ਮਾਲਕ ਹੈ। ਆਪੇ ਵਰਤਣਹਾਰ, ਜਿਵੇਂ ਤੁਸੀਂ ਇੱਕ ਦੂਸਰੇ ਨਾਲ ਮਿਲਦੇ ਵਰਤਦੇ ਹੋ ਨਾ, ਉਹ ਸਾਰੇ ਕੁਝ ਵਿੱਚ ਉਹ ਆਪ ਵਰਤ ਰਿਹਾ ਹੈ। ਔਰ ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ, ਉਹ ਤੁਹਾਡੇ ਵਿੱਚ ਵੀ ਆਪ ਵਰਤਦਾ ਹੈ। ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ, ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋਂ, ਜੋ ਤਿਸ ਭਾਵੈ ਨਾਨਕਾ ਹੁਕਮ ਸਹੀ ਪਰਵਾਨੋ। ਆਪੇ ਵਰਤਣਹਾਰ, ਨਿਰਣਾ ਕਰਦਾ ਆਪ, ਬੋਲਦਾ ਆਪ, ਸੁਣਦਾ ਆਪ, ਵੇਖਦਾ ਆਪ, ਕਰਮ ਆਪ ਕਰਦਾ ਹੈ। ਬਸ ਜੀਵ ਨੂੰ ਇਤਨਾ ਭੁਲੇਖਾ ਪੈ ਗਿਆ ਕਿ ਮੈਂ ਉਸ ਤੋਂ ਵੱਖ ਹਾਂ। ਬੁੱਧੂ ਸ਼ਾਹ ਦਾ ਨਾਮ ਤੁਸੀਂ ਸੁਣਿਆ ਹੋਏਗਾ ਨਾ, ਪੀਰ ਬੁੱਧੂ ਸ਼ਾਹ। ਪੌਂਟੇ ਸਾਹਿਬ ਦੇ ਲਾਗੇ ਇੱਕ ਨਗਰ ਹੈ ਸਡੌਰਾ, ਸਡੌਰੇ ਦੇ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਜਿਹੜਾ ਅਭਿਆਸੀ ਹੈ, ਕਈ ਚਲੀਸ਼ੇ ਕੱਟੇ ਨਾਮ ਅਭਿਆਸ ਕਰਦਾ ਹੈ, ਬਹੁਤ ਸਾਰੇ ਮੁਰੀਦ ਚੇਲੇ ਉਹਦੇ ਨਾਲ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ, ਮੁਸਲਮਾਨ ਵੀ ਰਹਿੰਦੇ। ਹਿੰਦੂਆਂ ਦੀ ਰਸੋਈ ਤਿਆਰ ਕਰਨ ਲਈ ਵੱਖਰੇ ਹਿੰਦੂ ਕਰਦੇ ਨੇ, ਮੁਸਲਮਾਨਾਂ ਦੀ ਮੁਸਲਮਾਨ ਕਰਦੇ। ਔਰ ਆਪ ਬੜਾ ਵੇਦਾਂਤ ਸੁਣਦਾ ਹੈ, ਈਸ਼ਵਰ ਨੂੰ ਜਾਣਨ ਦੇ ਯਤਨ ਵਿੱਚ ਹੈ। ਇਤਨਾ ਕੁਝ ਕਰਕੇ ਵੀ ਪ੍ਰਾਪਤੀ ਨੇ, ਫਿਰ ਸ਼ਾਂਤੀ ਨੇ। ਚੇਲਿਆਂ ਬਹੁਤਿਆਂ ਦਾ ਹੋ ਜਾਣਾ ਮਤਲਬ ਇਹ ਨਹੀਂ ਕਿ ਸਾਧੂ ਪੂਰਨ ਹੈ, ਇਹ ਗੱਲ ਨਹੀਂ ਦਰਸਾਉਂਦੇ ਚੇਲੇ ਕਿ ਸਾਧੂ ਪੂਰਨ ਹੈ। ਹੁਣ ਹਜ਼ਾਰਾਂ ਸ਼ਿਸ਼ ਨਾਲ ਨੇ, ਅੰਦਰੋਂ ਆਤਮਕ ਗਿਆਨ ਚਾਹੁੰਦਾ ਹੈ। ਔਰ ਚਾਹੁੰਦਿਆਂ ਪਤਾ ਚੱਲਿਆ ਗੁਰੂ ਨਾਨਕ ਸਾਹਿਬ ਬਾਰੇ ਸੁਣਿਆ, ਦਸਾਂ ਗੁਰੂਆਂ ਬਾਰੇ ਸੁਣਿਆ, ਪਤਾ ਲੱਗਿਆ ਕਿ ਹੁਣ ਦਸਵੇਂ ਗੁਰੂ ਇੱਥੇ ਪੌਂਟੇ ਆਏ ਨੇ। ਮਨ ਵਿੱਚ ਇਹ ਵਿਚਾਰ ਆ ਗਈ ਕਿ ਗੁਰੂ ਦੇ ਦੀਦਾਰ ਕੀਤੇ ਜਾਣ, ਸ਼ਾਇਦ ਉੱਥੋਂ ਖੈਰ ਪੈ ਜਾਏ। ਇਤਿਹਾਸ ਇਹ ਗੱਲ ਦੱਸਦਾ ਕਿ ਆਪਣੇ ਸਾਰੇ ਮੁਰੀਦਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਪਾਸ ਆਇਆ। ਜਦੋਂ ਸਤਿਗੁਰੂ ਪਾਤਸ਼ਾਹ ਦੇ ਦੀਦਾਰ ਕੀਤੇ, ਯਾਦ ਰੱਖਿਓ ਸ਼ੀਸ਼ਾ ਮੂੰਹ ਦਿਖਾਉਂਦਾ ਹੈ, ਤੇ ਸ਼ੀਸ਼ੇ ਤੇ ਜਦੋਂ ਕੋਈ ਸ਼ੀਸ਼ੇ ਦੇ ਸਾਹਮਣੇ ਹੁੰਦਾ ਤਾਂ ਹੀ ਆਪਾਂ ਦਿਸਦੇ ਹਾਂ। ਉਹ ਸ਼ੀਸ਼ਾ ਸੂਰਜ ਦੀ ਰੋਸ਼ਨੀ ਵਿੱਚ ਚਮਕਦਾ ਹੈ, ਤੇ ਜੇ ਭਲਾ ਸ਼ੀਸ਼ੇ ਦੇ ਉੱਪਰ ਬਹੁਤ ਸਾਰੀ ਥੰਧਿਆਈ ਲਾ ਦਿੱਤੀ ਜਾਏ ਫਿਰ ਚਿਹਰਾ ਨਹੀਂ ਦਿਸਦਾ। ਸ਼ੀਸ਼ੇ ਦਾ ਸਾਫ ਹੋਣਾ ਜ਼ਰੂਰੀ ਹੈ ਚਿਹਰਾ ਦੇਖਣ ਲਈ। ਤੋ ਚਲੀਸ਼ੇ ਕਰ ਕਰਕੇ ਮਨ ਤਾਂ ਸਾਫ ਹੋਇਆ ਹੈ, ਗੁਰੂ ਦੇ ਦੀਦਾਰ ਕੀਤੇ ਨੇ, ਅੰਦਰੋਂ ਖਿੱਚ ਪਈ ਹੈ। ਮਨ ਵਿੱਚ ਆਇਆ ਕਿ ਗੁਰੂ ਦੇ ਚਰਨੀ ਠਹਿ ਪਾਉਣ, ਪਰ ਹਉਮੈ ਨੇ ਰੋਕ ਲਿਆ ਹੈ। ਮੇਰੇ ਮੁਰੀਦ ਨਾਲ ਨੇ, ਜੇ ਮੈਂ ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਾਂਗਾ ਇਹ ਕੀ ਕਹਿਣਗੇ? ਫਿਰ ਗੁਰੂ ਮੁਸਲਮਾਨ ਨਹੀਂ। ਗੁਰੂ ਦਾ ਧਰਮ ਵੱਖਰਾ ਹੈ। ਇਸ ਕਰਕੇ ਮੈਂ ਗੁਰੂ ਦੇ ਚਰਨੀ ਨਹੀਂ ਪਾਵਾਂਗਾ। ਗੁਰੂ ਸਾਹਿਬ ਅੱਗੇ ਹੱਥ ਵਧਾਇਆ। ਕਈ ਲੋਕਾਂ ਨੂੰ ਇਹ ਆਦਤ ਹੁੰਦੀ ਕਿ ਕਿਸੇ ਵੱਡੇ ਨੂੰ ਵੀ ਮਿਲਦੇ ਨੇ ਨਾ, ਤਾਂ ਆਪਣੇ ਆਪ ਨੂੰ ਨੀਵਾਂ ਨਹੀਂ ਬਣਨ ਦਾ ਯਤਨ ਕਰਦੇ। ਤਾਂ ਜਦੋਂ ਹੱਥ ਵਧਾਇਆ ਗੁਰੂ ਸਾਹਿਬ ਵੱਲ, ਤਾਂ ਸਤਿਗੁਰੂ ਪਾਤਸ਼ਾਹ ਵੀ ਅੱਗੋਂ ਹੱਥ ਕਰ ਦਿੱਤਾ। ਹੱਥ ਮਿਲੇ ਨੇ, ਬਿਠਾਇਆ ਸਤਿਗੁਰ ਨੇ, ਬੈਠ ਜਾਓ ਪੀਰ ਜੀ। ਕਿਉਂਕਿ ਪੀਰ ਹੋਣ ਦੀ ਹਉਮੈ ਆਪਣੇ ਨਾਲ ਲੈ ਕੇ ਆਇਆ ਕਿ ਮੈਂ ਪੀਰ ਹਾਂ, ਇਹ ਮੇਰੇ ਮੁਰੀਦ ਨੇ ਤਮਾਮ। ਗੁਰੂ ਸਾਹਿਬ ਤੇ ਸਵਾਲ ਕੀਤਾ ਹੈ, ਕਹਿਣ ਲੱਗਾ ਗੱਲ ਦੀ ਸਮਝ ਪਾਓ, ਦੱਸੋ ਕਿ ਜੀਵ ਅਤੇ ਈਸ਼ਵਰ ਦਾ ਮਿਲਾਪ ਕਿਵੇਂ। ਗੁਰੂ ਸਾਹਿਬ ਕਹਿੰਦੇ ਜਿਵੇਂ ਦਿਨ ਅਤੇ ਰਾਤ ਦਾ ਮਿਲਾਪ ਹੈ। ਸੋਚਣ ਲੱਗ ਪਿਆ ਕਿ ਦਿਨ ਅਤੇ ਰਾਤ ਦਾ ਤਾਂ ਮਿਲਾਪ ਹੀ ਨਹੀਂ, ਜਦੋਂ ਦਿਨ ਚੜ੍ਹਦਾ ਰਾਤ ਗਾਇਬ ਹੋ ਜਾਂਦੀ ਹੈ। ਇਹਨਾਂ ਨੇ ਜਵਾਬ ਦੇ ਦਿੱਤਾ ਜਿਵੇਂ ਦਿਨ ਅਤੇ ਰਾਤ ਦਾ ਮਿਲਾਪ ਹੈ। ਗੱਲ ਸਮਝ ਵਿੱਚ ਨਹੀਂ ਪਈ ਤੇ ਹੁਣ ਪੁੱਛਦਾ ਵੀ ਸ਼ਰਮ ਕਰਦਾ ਕਿ ਜੇ ਮੈਂ ਕਹਾਂ ਮੈਨੂੰ ਸਮਝ ਨਹੀਂ ਪਈ ਤੇ ਮੇਰੇ ਚੇਲੇ ਕੀ ਕਹਿਣਗੇ। ਸੋਚਦਾ ਰਿਹਾ। ਗੁਰੂ ਸਾਹਿਬ ਕਹਿਣ ਲੱਗੇ ਪੀਰ ਜੀ ਜੋ ਸੋਚਦੇ ਹੋ ਠੀਕ ਹੈ, ਜੀਵ ਤੇ ਈਸ਼ਵਰ ਦਾ ਮਿਲਾਪ ਦਿਨ ਤੇ ਰਾਤ ਦਾ ਮਿਲਾਪ ਹੈ। ਆਖਿਰ ਕਹਿਣਾ ਪਿਆ ਸਮਝ ਨਹੀਂ ਆਈ। ਗੁਰੂ ਸਾਹਿਬ ਕਹਿਣ ਲੱਗੇ ਪੀਰ ਜੀ ਗੱਲ ਇਉਂ ਹੈ, ਜਦੋਂ ਗਹਿਰੇ ਜਾ ਕੇ ਸੋਚੋਗੇ, ਹੁਣ ਹਨੇਰਾ ਹੈ ਨਾ, ਤੇ ਜਦੋਂ ਦਿਨ ਚੜ੍ਹੇਗਾ ਹਨੇਰਾ ਨਹੀਂ ਰਹੇਗਾ। ਹੁਣ ਅਗਿਆਨਤਾ ਵਿੱਚ ਹੋ, ਇਹ ਪੀਰ ਦੀ ਮੈਲ ਅੰਦਰ ਹੈ ਕਿ ਮੈਂ ਪੀਰ ਹਾਂ। ਕਹਿਣ ਲੱਗਾ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਹੋ ਮੈਂ ਨਾਲ ਲੈ ਕੇ ਆਇਆ। ਮਿਲਾਪ ਤਾਂ ਹੋਏਗਾ ਜਦੋਂ ਹਉਮੈ ਦਾ ਹਨੇਰਾ ਚਲੇ ਜਾਏ, ਉਦੋਂ ਦਿਨ ਚੜ੍ਹੇਗਾ। ਦਿਨ ਵਿੱਚ ਪੀਰ ਜੀ ਸਭ ਕੁਝ ਦੇਖ ਸਕੀਦਾ ਹੈ, ਹਨੇਰੇ ਵਿੱਚ ਕੁਝ ਦਿਸਦਾ ਨਹੀਂ। ਹਨੇਰੇ ਵਿੱਚ ਪਈ ਰੱਸੀ ਵੀ ਸੱਪ ਭਾਸਦੀ ਹੈ ਪਰ ਸੱਪ ਹੁੰਦੀ ਨਹੀਂ। ਜਦੋਂ ਦਿਨ ਚੜ੍ਹ ਜਾਏ ਉਦੋਂ ਪਤਾ ਚੱਲ ਜਾਂਦਾ ਕਿ ਰੱਸੀ ਹੈ। ਬਸ ਹੂ ਇਸ ਤਰ੍ਹਾਂ ਇਹ ਜੀਵ ਹੈ ਨਹੀਂ, ਅਗਿਆਨਤਾ ਦੇ ਹਨੇਰੇ ਕਰਕੇ ਭੁਲੇਖਾ ਪੈਂਦਾ ਕਿ ਮੈਂ ਵੱਖ। ਜਦੋਂ ਦਿਨ ਚੜ੍ਹਦਾ ਹੈ, ਗਿਆਨ ਦਾ ਦਿਨ ਚੜ੍ਹਦਾ ਹੈ, ਉਦੋਂ ਪਤਾ ਚੱਲਦਾ ਕਿ ਮੈਂ ਹਾਂ ਹੀ ਨਹੀਂ, ਉਹੀ ਹੈ। ਇਸ ਲਈ ਜੀਵ ਤੇ ਈਸ਼ਵਰ ਦਾ ਮਿਲਾਪ ਦਿਨ ਤੇ ਰਾਤ ਵਰਗਾ ਹੈ। ਪੀਰ ਬੁੱਧੂ ਸ਼ਾਹ ਸਤਿਗੁਰੂ ਦੇ ਚਰਨਾਂ 'ਤੇ ਠਹਿ ਪਿਆ। ਗੁਰਦੇਵ ਜੀ ਕਹਿਣ ਲੱਗੇ ਪੀਰ ਜੀ ਇਹ ਮੈਲੀ ਹੋਮੈ ਦਾ ਤਿਆਗ ਕਰਨਾ ਹੈ, ਨਿਰਮਲ ਹੋਮ ਨੂੰ ਧਾਰਨ ਕਰਨਾ ਹੈ, ਤੇ ਮੈਲੀ ਪੀਰ ਹੋਣ ਦੀ ਹੋਮੈ, ਮੁਰੀਦ ਰੱਖਣ ਦੀ ਹੋਮੈ ਇਹ ਤਿਆਗਣੀ ਹੈ, ਆਪਣੇ ਆਪ ਨੂੰ ਈਸ਼ਵਰ ਨਾਲ ਜੋੜਨਾ ਹੈ, ਜਿਸ ਨਾਲ ਇਹ ਸਮਝ ਪੈ ਜਾਏ ਕਿ ਮੈਂ ਹਾਂ ਹੀ ਨਹੀਂ ਉਹੀ ਹੈ। ਬਾਣੀ 'ਚ ਜ਼ਿਕਰ ਆਇਆ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਅਨਲ ਅਗਮ ਜੈਸੇ ਲਹਿਰ ਮੈਂ ਉਹ ਧਦ, ਜਲ ਕੇਵਲ ਜਲ ਮਾਹੀ। ਯਾਦ ਰੱਖਿਓ ਅਨਲ ਹਵਾ, ਅਗਮ ਤੇਜ ਹਵਾ ਜਿਸ ਦੀ ਗਮਤਾ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਹ ਧਦ, ਉਹ ਦੱਦ ਹੁੰਦਾ ਪਾਣੀ, ਅਗਮ ਗਮਤਾ ਤੋਂ ਰਹਿਤ ਸਾਗਰ ਵੀ ਹੈ। ਜਿਵੇਂ ਹਵਾ ਦੇ ਤੇਜ ਵੇਗ ਨਾਲ ਪਾਣੀ ਵਿੱਚ ਲਹਿਰਾਂ ਉੱਠਦੀਆਂ ਅਤੇ ਸਮੁੰਦਰ ਵਿੱਚ ਬਹੁਤ ਉੱਚੀਆਂ ਉੱਚੀਆਂ ਲਹਿਰਾਂ ਤੁਸੀਂ ਦੇਖ ਸਕਦੇ ਹੋ, ਅਤੇ ਬਾਣੀ ਕਹਿੰਦੀ ਹੈ ਅਨਲ ਅਗਮ ਜੈਸੇ ਲਹਿਰ ਮੈਂ ਉਹ ਦੱਦ, ਜਲ ਕੇਵਲ ਜਲ ਮਾਹੀ। ਲਹਿਰਾਂ ਨਹੀਂ ਸੀ ਉੱਠੀਆਂ ਉਦੋਂ ਵੀ ਉਹ ਜਲ ਸੀ, ਲਹਿਰਾਂ ਬੜੀਆਂ ਬੜੀਆਂ ਨੇ ਫਿਰ ਵੀ ਉਹ ਸਮੁੰਦਰ ਹੀ ਹੈ, ਲਹਿਰਾਂ ਸ਼ਾਂਤ ਹੋ ਜਾਣਗੀਆਂ ਫਿਰ ਵੀ ਸਮੁੰਦਰ ਹੈ। ਲਹਿਰਾਂ ਤਾਂ ਹਵਾ ਦੇ ਵੇਗ ਨਾਲ ਉੱਠ ਰਹੀਆਂ ਨੇ ਨਾ, ਪਰ ਸਮੁੰਦਰ ਤਾਂ ਸਮੁੰਦਰ ਹੈ, ਲਹਿਰਾਂ ਤਾਂ ਉੱਪਰ ਉੱਪਰ ਨੇ ਨਾ। ਜਦੋਂ ਲਹਿਰਾਂ ਤੋਂ ਥੱਲੇ ਜਾਓਗੇ ਤਾਂ ਸਮੁੰਦਰ ਦਿਸੇਗਾ। ਐਸੇ ਹੀ ਸਾਡੇ ਅੰਦਰ ਕਾਮ ਦੀਆਂ ਲਹਿਰਾਂ, ਕ੍ਰੋਧ ਦੀਆਂ ਲਹਿਰਾਂ, ਮੋਹ ਅਤੇ ਹੰਕਾਰ ਦੀਆਂ ਲਹਿਰਾਂ ਉੱਠਦੀਆਂ ਨੇ, ਪਰ ਸਾਗਰ ਤਾਂ ਮੌਜੂਦ ਹੈ ਨਾ, ਇਹ ਤਾਂ ਕਿਸੇ ਚੀਜ਼ ਦੇ ਵੇਗ ਕਰਕੇ ਉੱਠ ਰਹੀਆਂ ਨੇ। ਮਨ ਉੱਧਰ ਦੌੜਦਾ, ਲਹਿਰਾਂ ਪੈਦਾ ਹੋ ਜਾਂਦੀਆਂ। ਜਦੋਂ ਮਨ ਸ਼ਾਂਤ ਹੋ ਗਿਆ, ਸਾਗਰ ਫਿਰ ਚੌਂਕਾ ਤਿਉਂ ਮੌਜੂਦ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ पावन बाणी च उच्चारण करते ने जीव जंत के ठाकुरा आपे वर्तन हार। ऐ निरंकार तू तमाम जीवन का मालक है, अते आप ही इन जीवों में बैठ के सारे वर्तारे नु वरता रहा है, सारे कौतकां दे करन वाला आप है।
नानक एको पसरिया दूजा कह दृष्टार।
तो आप फरमान कर देने के भाई एक अकाल पुरख वाहिगुरु ही पसरिया फैलाव कीता जिसने अपना बाणी च ऐसा आप पढ़ते हो जल थल मही अल पूरिया रव्या विच वणा। जब गुरुदेव जी कहते हैं जल थल मही अल पूरिया स्वामी सिरजन हार, अनक भांत वे पसरिया नानक एकंकार। वो आप ही पसरिया है, दूसरा ने नानक एको पसरिया, दूजा कह दृष्टार। कह लगे दूजा किथे दृष्टि आउंदा है, कोई दिसदा नहीं कि दूसरा पसरिया है, एको ही पसरिया है। साहिब श्री गुरु गोबिंद सिंह साहब एक बार अकाल पुरख वाहिगुरु नाल जुड़े ते आपने उसकी उस्तुति करदे ऐसे बचन कहे कि जल सुतो ही थल सुतो ही मकी तू ही मकां तू ही उच्चारण करदे करदे आप फिर ऐसे उच्चारण करन लग पे कि तू ही तू ही तू ही तू ही तू ही। 16,000 वार तू ही तू ही तू ही तू ही तू ही तू ही करे। नानक एको पसरिया, पर उस पसरे हुए देखण लई दृष्टि चाहिंदी है। बुल्ले शाह सूफी फकीर हुए ने, उन्होंने बचन कहे ने कि बुलिया रब तां तैथों वख नहीं पर तेरे वेखण वाली अख ने। जदों वो अख मिल जाती रब मौजूद दिस जाता, जै तिर देखा तै थिर मौजूद, तू सबनी थाई जिथे हो जाई साचा सिरजन हार जी। तो साहब सतगुरु पातशाह कहते ने कि अनक भांत होए पसरिया नानक एको पसरिया दूजा कह दृष्टार। दूजा का है कितों दृष्टि आएगा, एक ही पसर रहा है। अगलिया पंक्तियां कहते हैं
अष्टपदी आप कथे आप सुनने हार।
हम निर्णय करेंगे, सतगुरु पातशाह निर्णय करेंगे अगलिया पंक्तियां, क्योंकि गुरु नहीं चाहता कि मेरा सिख किसे भुलेखे विच रह जाए। अफसोस तो इस गल का है कि असी कदे ध्यान ही नहीं दिंदे बाणी वाल, इस करके ही असी भुलेखे विच हाँ, इस करके डिगदे डोलदे मन विच भरम पैंदे। गुरु साहब जी ने बचन कहे ने कि डीगन डोला तौ लो जो मन के भरम। जिन्नी देर तक मन विच भरम है उन्नी देर डिगोगे डोलोगे, ते जदों भरम निकल गया फिर कौन डिगे डोलेगा भाई। तो साहब सतगुरु पातशाह इत्थे कह रहे ने आप कथा आप सुनने हार। कथा कथन करन वाला, विचार करन वाला, कहन वाला भी आप है, अगे बैठ के सुनन वाला भी आप है। आप कथा आप सुनने हार। हुण जे वो तुहाडे अंदर बैठ के ना सुने, वो तुहाडे अंदरों निकल जाए, ते लोग तुहानू मुर्दा करार दे के अंतम संस्कार कर देंगे। मुर्दा है, मुर्दे नू बाणी कहिंदी आद घरी कोउ न रखै ਘਰ ਤੇ ਦੇਹ ਨਿਕਾਰ, ਮੁਰਦੇ ਨੂੰ ਕੋਈ ਰੱਖਣ ਲਈ ਤਿਆਰ ਨਹੀਂ। ਉਹ ਤੁਹਾਡੇ ਅੰਦਰ ਮੌਜੂਦ ਹੈ, ਆਪ ਵੇਖਦਾ ਹੈ, ਆਪ ਸੁਣਦਾ ਹੈ। ਆਪ ਕਥਾ ਹੈ, ਆਪ ਸੁਣਨਾ ਹਾਰ, ਅਗਲੀ ਪੰਕਤੀ ਚ ਕਹਿੰਦੇ ਨੇ।
ਆਪ ਹੈ ਏਕ ਆਪ ਵਿਸਥਾਰ,
ਉਹ ਆਪ ਹੀ ਇੱਕ ਹੈ ਅਤੇ ਆਪ ਹੀ ਵਿਸਥਾਰ ਫੈਲਾਓ ਵਿੱਚ ਹੈ। ਬਾਣੀ ਚਿਕਰਾਉਂਦਾ, ਆਪਨ ਖੇਲ ਆਪ ਕਰ ਦੇਖਾ, ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਆਪਣੇ ਖੇਲ ਨੂੰ ਜਦੋਂ ਸੰਕੋਚ ਲੈ, ਫਿਰ ਉਹ ਇੱਕ ਰਹਿ ਜਾਂਦਾ, ਸਾਰੇ ਪਸਾਰੇ ਨੂੰ ਖਤਮ ਕਰ ਦਿੰਦਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪ ਹੈ ਏਕ ਆਪ ਵਿਸਥਾਰ, ਆਪ ਹੀ ਇੱਕ ਰੂਪ ਹੈ, ਆਪ ਹੀ ਅਨੇਕ ਰੂਪ ਫੈਲਾਓ ਵਿੱਚ ਹੈ। ਅਗਲੀਆਂ ਪੰਕਤੀਆਂ ਚ ਕਹਿੰਦੇ ਹਨ,
ਜਾਂ ਕਿਸ ਭਾਵੈ ਤਾਂ ਸ੍ਰਿਸ਼ਟ ਉਪਾਏ।
ਬਾਣੀ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਇਹ ਜਿਹੜੀ ਸ੍ਰਿਸ਼ਟੀ ਅੱਜ ਅਸੀਂ ਦੇਖ ਰਹੇ ਹਾਂ, ਇਹ ਇੱਕ ਵਾਰ ਨਹੀਂ ਰਚੀ ਗਈ, ਅਨੇਕਾਂ ਵਾਰ ਉਸਨੇ ਰਚੀ, ਅਨੇਕਾਂ ਵਾਰ ਇਸ ਨੂੰ ਮਿਟਾਇਆ। ਔਰ ਗੁਰਦੇਵ ਜੀ ਐਸੇ ਜ਼ਿਕਰ ਕਰਦੇ ਨੇ ਬਾਣੀ ਵਿੱਚ ਕਿ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਅਹੰਕਾਰ। ਪਸਾਰਾ ਪਸਾਰਨ ਦੀ ਲੋੜ ਦੁਬਾਰਾ ਤਾਂ ਪਏਗੀ ਜਦੋਂ ਪਹਿਲਾਂ ਮਿਟ ਜਾਏ। ਉਹ ਮਿਟਾ ਦਿੰਦਾ ਆਪ ਤੇ ਫਿਰ ਪਸਾਰਾ ਪਸਾਰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਕਹਿ ਰਹੇ ਹਨ, ਜਾਂ ਤਿਸ ਭਾਵ ਹੈ, ਜਦੋਂ ਉਸਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟ ਉਪਾਏ, ਫਿਰ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਪੈਦਾ ਕਰਨ ਲਈ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ, ਆਪਣੀ ਉਹਦੀ ਵਿਧੀ ਹੈ, ਉਹਦੇ ਤਰੀਕੇ ਨੇ। ਉਹਨਾਂ ਤਰੀਕਿਆਂ ਨਾਲ ਉਹ ਸ੍ਰਿਸ਼ਟੀ ਨੂੰ ਰਚਦਾ ਹੈ। ਯਾਦ ਰੱਖਿਓ, ਜਦੋਂ ਗਹਿਰਾਈ ਵਿੱਚ ਜਾਓਗੇ ਨਾ ਤੇ ਤੁਸੀਂ ਬ੍ਰਹਮਾ ਹੋ, ਬ੍ਰਹਮਾ ਤਾਥੋਂ ਉਤਪਤੀ ਹੁੰਦੀ ਹੈ ਨਾ। ਤੇ ਬਾਣੀ ਚ ਜ਼ਿਕਰ ਆਇਆ, ਕੋਟ ਬ੍ਰਹਮਾ ਜਗ ਸਾਜਣ ਲਾਏ। ਬ੍ਰਹਮਾ ਉਤਪਤੀ ਕਰਦਾ ਨਾ, ਤੇ ਤੁਹਾਡੇ ਬੱਚੇ ਨੇ ਤੁਸੀਂ ਉਤਪਤੀ ਕੀਤੀ ਹੈ। ਬ੍ਰਹਮਾ ਬਾਣੀ ਚ ਜ਼ਿਕਰ ਐਸਾ ਵੀ ਆਉਂਦਾ, ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸੰਕਰ ਦੇ। ਜਦੋਂ ਬੀਜ ਚੋਂ ਕੋਈ ਪੌਦਾ ਨਿਕਲਦਾ ਬ੍ਰਹਮਾ ਹੈ, ਜਦੋਂ ਉਹਦੀ ਪ੍ਰਤਪਾਲਣਾ ਕਰਦਾ ਫਿਰ ਵਿਸ਼ਨੂੰ ਹੈ, ਜਦੋਂ ਉਹਦੀ ਅੰਤ ਹੁੰਦਾ ਫਿਰ ਸ਼ਿਵ ਹੈ। ਬ੍ਰਹਮ ਪਾਤੀ ਬਿਸੰਦਾਰੀ ਪੂਰ ਸੰਕਰ ਤੇ ਤੀਨ ਦੇਵ ਪ੍ਰਤੱਖ ਤੋਰ ਹੈ ਕਰੈ ਕਿਸ ਕੀ ਸੇਵ। ਤੁਸੀਂ ਆਪਣੇ ਆਪ ਬ੍ਰਹਮ ਹੋ, ਪਰ ਅਫਸੋਸ ਇਸ ਗੱਲ ਦਾ ਕਿ ਤੁਹਾਨੂੰ ਗਿਆਨ ਨਹੀਂ ਕਿ ਤੁਸੀਂ ਬ੍ਰਹਮ ਹੋ। ਤੁਸੀਂ ਕਹਿੰਦੇ ਬ੍ਰਹਮ ਕੋਈ ਹੋਰ ਹੈ। ਜਦੋਂ ਕੋਈ ਤੁਹਾਨੂੰ ਪੁੱਛਦਾ ਤੁਸੀਂ ਕਹਿੰਦੇ ਅਸੀਂ ਤਾਂ ਕਲਯੁਗ ਹੀ ਜੀ ਹਾਂ ਬਸ। ਹੂ ਤੋਂ ਬੁੱਧੂ ਸ਼ਾਹ ਵਾਲੀ ਗੱਲ, ਰਾਤ ਦਿਨ ਦਾ ਜਿਵੇਂ ਮਿਲਾਪ ਹੈ ਇਵੇਂ ਈਸ਼ਵਰ ਦਾ ਮਿਲਾਪ ਹੈ। ਅੱਜ ਰਾਤ ਵਿੱਚ ਕਹਿ ਰਹੇ ਹੋ ਕਿ ਅਸੀਂ ਕਲਯੁਗ ਹੀ ਜੀਵ ਹਾਂ, ਜਦੋਂ ਦਿਨ ਚੜ੍ਹੇਗਾ ਗਿਆਨ ਦਾ ਉਦੋਂ ਕਹੋਗੇ ਨਹੀਂ ਤਤ ਨਿਰੰਜਨ ਜੋਤ ਸਬਾਈ ਸੋਹੰਗ, ਭੇਦ ਨਾ ਕੋਈ ਜੀਓ, ਅਹੰ ਬ੍ਰਹਮ ਅਸਮੀ, ਉਹ ਜੋ ਬ੍ਰਹਮ ਹੈ ਉਹ ਮੈਂ ਹੀ ਹਾਂ, ਕੋਈ ਦੂਸਰਾ ਨਹੀਂ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਦੋਂ ਉਸਨੂੰ ਚੰਗਾ ਲੱਗਦਾ ਹੈ ਫਿਰ ਉਹ ਸ੍ਰਿਸ਼ਟੀ ਨੂੰ ਪੈਦਾ ਕਰਦਾ, ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਉਹਨੂੰ ਜਦੋਂ ਚੰਗਾ ਲੱਗਦਾ ਫਿਰ ਸ੍ਰਿਸ਼ਟੀ ਨੂੰ ਪੈਦਾ ਕਰ ਦਿੰਦਾ ਹੈ।
ਆਪਣੇ ਭਾਣੇ ਲੈ ਸਮਾਏ,
ਫਿਰ ਉਹ ਆਪਣੇ ਹੁਕਮ ਵਿੱਚ ਹੀ ਇਸ ਸ੍ਰਿਸ਼ਟੀ ਨੂੰ ਸਮਾਏ, ਸਮਾਪਤ ਕਰ ਦਿੰਦਾ, ਖਤਮ ਕਰ ਦਿੰਦਾ, ਇਹਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਇਹ ਸ੍ਰਿਸ਼ਟੀ ਉਸ ਵਿੱਚ ਸਮਾ ਜਾਂਦੀ ਹੈ, ਕਿਉਂਕਿ ਜਿਤਨੀ ਵੱਡੀ ਵਸਤੂ ਹੋਏਗੀ ਉਹਦੇ ਸਮਾਣ ਲਈ ਉਤਨਾ ਵੱਡੀ ਕੋਈ ਚੀਜ਼ ਵਿੱਚ ਹੀ ਸਮਾ ਸਕੇਗੀ। ਇਤਨੀ ਵੱਡੀ ਸ੍ਰਿਸ਼ਟੀ, ਈਸ਼ਵਰ ਉਸ ਤੋਂ ਵੱਡਾ ਹੈ ਨਾ, ਤਾਂ ਹੀ ਉਸ ਵਿੱਚ ਸਮਾਉਂਦੀ ਹੈ। ਬਾਣੀ ਨੇ ਐਸਾ ਬਚਨ ਕਿਹਾ ਹੈ ਕਿ ਉਹ ਵੱਡਾ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਹੁਣ ਵਿਦਵਾਨ ਇੱਥੇ ਅਰਥ ਕਰਨਗੇ ਕਿ ਸਤਿਗੁਰੂ ਨਾਨਕ ਵੱਡਾ ਹੈ, ਨਹੀਂ ਸਤਿਗੁਰੂ ਨਾਨਕ ਦਾ ਖਸਮ ਵੱਡਾ ਹੈ। ਗੁਰੂ ਨਾਨਕ ਤੋਂ ਵੱਡਾ ਵੀ ਗੁਰੂ ਨਾਨਕ ਦਾ ਖਸਮ ਹੈ, ਜਿਸ ਨੂੰ ਗੁਰੂ ਨਾਨਕ ਪੁਕਾਰ ਕੇ ਕਹਿੰਦਾ ਤੂੰ ਦਰਿਆ ਉਹ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ। ਉਹ ਗੁਰੂ ਨਾਨਕ ਤੋਂ ਵੱਡਾ ਹੈ। ਪ੍ਰਕਿਰਤੀ ਤਮਾਮ ਉਸ ਵਿੱਚ ਸਮਾ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਉਸਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਨੂੰ ਪੈਦਾ ਕਰਦਾ, ਜਦੋਂ ਉਸ ਨੂੰ ਪਾ ਜਾਂਦਾ ਕਿ ਹੁਣ ਖਤਮ ਹੋ ਜਾਏ ਉਦੋਂ ਇਹ ਉਸ ਵਿੱਚ ਸਮਾ ਜਾਂਦੀ ਹੈ, ਅਪੇਧ ਹੋ ਜਾਂਦੀ ਹੈ।
ਤੁਮ ਤੇ ਭਿੰਨ ਨਹੀਂ ਕਿਛ ਹੋਏ,
ਗੁਰੂ ਸਾਹਿਬ ਕਹਿੰਦੇ ਨੇ ਐ ਨਿਰੰਕਾਰ ਤੇਰੇ ਤੋਂ ਭਿੰਨ ਵੱਖਰਾ ਕੁਝ ਨਹੀਂ ਹੁੰਦਾ, ਕੁਝ ਹੋ ਨਹੀਂ ਸਕਦਾ, ਜੋ ਹੋਏਗਾ ਤੇਰੇ ਹੁਕਮ ਵਿੱਚ ਹੋਏਗਾ। ਗੁਰੂ ਨਾਨਕ ਸਾਹਿਬ ਨੇ ਬਚਨ ਕਹਿ ਦਿੱਤੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹੋ ਮੈਂ ਕਹਿ ਨਾ ਕੋਏ। ਜਦੋਂ ਕੋਈ ਹੁਕਮ ਨੂੰ ਜਾਣ ਲੈਂਦਾ ਫਿਰ ਨਹੀਂ ਕਹਿੰਦਾ ਮੈਂ ਹਾਂ, ਫਿਰ ਕਹਿੰਦਾ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੇਰਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਦ ਦੇਖਾ ਤਤ ਤੂੰ, ਉਦੋਂ ਤੂੰ ਹੀ ਹੈ ਮੈਂ ਨਹੀਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਉਸਨੂੰ ਚਾਹੁੰਦ ਚੰਗਾ ਲੱਗਦਾ ਹੈ ਆਪਣੇ ਪਾਣੇ ਲੈ ਸਮਾਏ, ਤੁਮ ਤੇ ਪਿੰਨ ਨਹੀਂ ਕਿਛ ਹੋਏ, ਤੇ ਇੱਥੋਂ ਵੱਖ ਹੈ ਪ੍ਰਭੂ ਕੁਝ ਹੋ ਨਹੀਂ ਸਕਦਾ ਨਾ ਹੁੰਦਾ ਹੈ।
ਆਪਣ ਸੂਤ ਸਭ ਜਗਤ ਪਰੋਏ,
ਤੂੰ ਆਪਣੇ ਸਤਾ ਰੂਪੀ ਤਾਕਤ ਰੂਪੀ ਸੂਤ ਵਿੱਚ ਸਾਰੀ ਸ੍ਰਿਸ਼ਟੀ ਨੂੰ ਪਰੋ ਕੇ ਰੱਖਿਆ ਹੈ।
ਜਾ ਕੋ ਪ੍ਰਭ ਜਿਉ ਆਪ ਬੁਝਾਏ,
ਬਾਣੀ ਵਿੱਚ ਐਸਾ ਜ਼ਿਕਰ ਆਉਂਦਾ ਹੈ ਇੱਕ ਹੈ ਸੂਤ ਪਰੋਏ ਮਣੀਏ, ਗਾਂਠੀ ਭਿੰਨ 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 ਤਣੀਏ, ਫਿਰਦੀ ਮਾਲਾ ਬਹੁ ਵਿਦ ਭਾਏ, ਖਿੱਚਿਆ ਸੂਤ ਆਈ ਥਾਏ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਸ ਸੂਤਰ ਦਾ ਪਤਾ ਨਹੀਂ ਚੱਲਦਾ ਕਿਸੇ ਨੂੰ ਕਿ ਸਾਰਾ ਸੰਸਾਰ ਉਸ ਦੇ ਹੁਕਮ ਰੂਪੀ ਸੂਤ ਵਿੱਚ ਪਰੋਇਆ ਹੋਇਆ ਹੈ। ਤੋ ਆਪ ਬਾਣੀ ਵਿੱਚ ਕਹਿ ਰਹੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਿ ਜਾਂ ਕੋ ਪ੍ਰਭ ਜੀਓ ਆਪ ਬੁਝਾਏ, ਜਿਸ ਨੂੰ ਉਹ ਪ੍ਰਭੂ ਆਪ ਬੁਝਾਏ ਸਮਝਾ ਦੇਵੇ, ਜਿਸ ਨੂੰ ਉਹ ਦੱਸ ਦੇਵੇ। ਅਗਲੀ ਪੰਕਤੀ 'ਚ ਕਹਿੰਦੇ ਹਨ
ਸੱਚ ਨਾਮ ਸੋਈ ਜਨ ਪਾਏ,
ਉਹ ਸੱਚੇ ਈਸ਼ਵਰ ਦਾ ਸੱਚੇ ਨਾਮ ਨੂੰ ਉਹ ਵਿਅਕਤੀ ਪ੍ਰਾਪਤ ਕਰਦਾ ਹੈ ਜਿਸ ਨੂੰ ਉਹ ਆਪ ਸਮਝਾ ਦਿੰਦਾ ਹੈ।
ਸੋ ਸਮਦਰਸੀ ਤਤ ਕਾ ਬੇਟਾ,
ਜਿਸ ਵਿਅਕਤੀ ਤੇ ਕਿਰਪਾ ਕਰਕੇ ਉਹ ਨਾਮ ਦੇ ਦਿੰਦਾ ਹੈ ਉਹੀ ਵਿਅਕਤੀ ਸਮਦਰਸ਼ੀ, ਇੱਕ ਸਮਾਨ ਸਭ ਨੂੰ ਦੇਖਣ ਵਾਲਾ, ਤੈਸਾ ਸਵਰਨ ਤੈਸੀ ਸਮਾਠੀ, ਐਸਾ ਵਿਅਕਤੀ ਬ੍ਰਹਮ ਦੀਸਾ ਬ੍ਰਹਮ ਸੁਣੀਏ, ਇੱਕ ਇੱਕ ਬਖਾਮ ਬਖਾਣੀਏ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਏ। ਐਸਾ ਵਿਅਕਤੀ ਜਿਸ ਦੀ ਦ੍ਰਿਸ਼ਟੀ ਵਿੱਚ ਰਾਜਾ ਤੇ ਰੰਕ ਬਰਾਬਰ ਨੇ, ਜਿਸ ਦੀ ਦ੍ਰਿਸ਼ਟੀ ਵਿੱਚ ਪਸ਼ੂ ਤੇ ਮਨੁੱਖ ਵਿੱਚ ਕੋਈ ਭੇਦ ਨਹੀਂ, ਜਿਸ ਨੇ ਇਹ ਜਾਣ ਲਿਆ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਜਪਣ ਨਾਲ ਉਹ ਵਿਅਕਤੀ ਸਮਦਰਸ਼ੀ ਹੋ ਜਾਂਦਾ, ਸਭ ਨੂੰ ਇੱਕੋ ਦ੍ਰਿਸ਼ਟੀ ਨਾਲ ਵੇਖਣ ਵਾਲਾ। ਸੋ ਸਮਦਰਸ਼ੀ ਤੱਤ ਕਾ ਬੇਤਾ, ਤੱਤ ਸਿਧਾਂਤ ਨੂੰ ਬੇਤਾ ਕਹਿਣ ਵਾਲਾ ਉਹਦਾ ਬਖਤਾ, ਬੇਤਾ ਜਾਣਨ ਵਾਲਾ, ਸਿਧਾਂਤ ਦੇ ਜਾਣਨ ਵਾਲਾ ਸਿਧਾਂਤ ਨੂੰ ਕਹਿਣ ਵਾਲਾ ਹੋ ਜਾਂਦਾ ਹੈ ਔਰ ਸਭ ਵਿੱਚ ਈਸ਼ਵਰ ਨੂੰ ਵੇਖਦਾ ਹੈ।
ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
ਤੇ ਐਸਾ ਵਿਅਕਤੀ ਫਿਰ ਗੁਰੂ ਸਾਹਿਬ ਕਹਿੰਦੇ ਭਾਈ ਜਾਣੋ ਉਸਨੇ ਸਾਰੀ ਸ੍ਰਿਸ਼ਟੀ ਨੂੰ ਜਿੱਤ ਲਿਆ ਹੈ। ਮੰਨੈ ਨਾ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖੇ ਲਾਏ, ਜਿਹੜੇ ਨਾਮ ਨੂੰ ਮੰਨਦੇ ਨੇ ਉਹੀ ਜਿੱਤ ਕੇ ਜਾਂਦੇ ਨੇ, ਹੋਰ ਕੋਈ ਕਰਮ ਲੇਖੇ ਵਿੱਚ ਨਹੀਂ ਪੈਂਦਾ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹ ਸਾਰੀ ਸ੍ਰਿਸ਼ਟੀ ਦੇ ਜਿੱਤਣ ਵਾਲਾ ਹੋ ਗਿਆ ਹੈ।
ਜੀ ਜੰਤਰ ਸਭ ਤਾਂ ਕੈ ਹਾਥ,
ਸਾਰੇ ਜੀਵ ਜੰਤ ਉਸ ਪ੍ਰਭੂ ਦੇ ਹੱਥ ਵਿੱਚ ਨੇ। ਉਹਦਾ ਨਾਮ ਜਪਣ ਵਾਲਿਆਂ ਦਾ ਵੀ ਤਮਾਮ ਜੀਵ ਜੰਤਾਂ 'ਤੇ ਹੁਕਮ ਚੱਲਦਾ ਹੈ। ਉਹ ਜੋ ਚਾਹਣ ਜਿਸ ਜੀਵ ਤੋਂ ਜੋ ਮਰਜ਼ੀ ਕਰਾ ਲੈਣ। ਨਾਮ ਰਸੀਏ ਪੁਰਸ਼ ਸ਼ੇਰਾਂ ਨੂੰ ਕੰਨਾਂ ਤੋਂ ਫੜ ਕੇ, ਉਦਾਸੀ ਮਹਾਤਮਾ ਹੁੰਦੇ ਸਨ, ਕੰਨਾਂ ਤੋਂ ਫੜ ਕੇ, ਕੰਨ ਤੋਂ ਫੜ ਕੇ ਸ਼ੇਰ ਨੂੰ ਤੋਰ ਲੈਂਦੇ ਜੀ ਕਰਦਾ ਜਿੱਧਰ। ਮੈਂ ਇੱਕ ਸਤਿਪੁਰਸ਼ਾਂ ਤੋਂ ਸਾਖੀ ਸੁਣੀ, ਕਹਿਣ ਲੱਗੇ ਦੋ ਵਿਅਕਤੀ ਰਿਸ਼ੀਕੇਸ਼ ਚਲੇ ਗਏ। ਰਿਸ਼ੀਕੇਸ਼ ਉਹਨਾਂ ਦੇ ਮਨ 'ਚ ਆਇਆ ਕਿ ਇੱਥੇ ਬੜੇ ਸਾਧੂ ਰਹਿੰਦੇ ਨੇ ਰਿਸ਼ੀਕੇਸ਼, ਅਤੇ ਰਿਸ਼ੀਕੇਸ਼ ਦੇ ਸਾਧੂਆਂ ਦੇ ਦੀਦਾਰ ਕਰਨੇ ਚਾਹੀਦੇ ਨੇ, ਕੋਈ ਨਾਮ ਰਸੀਆ ਮਿਲ ਜਾਏ। ਮਾਲਵੇ ਦੇ ਰਹਿਣ ਵਾਲੇ ਸੰਤੋ ਨੇ ਉਹ ਪਹਾੜੀਆਂ 'ਤੇ ਚੜ੍ਹਦੇ 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 ਦੂਰ ਚਲੇ ਗਏ। ਦੇਖਿਆ ਸੰਘਣੇ ਜੰਗਲ ਵਿੱਚ ਇੱਕ ਝੌਂਪੜੀ ਬਣੀ ਹੈ, ਇੱਕ ਰੱਬ ਦੇ ਪਿਆਰੇ ਤਪਸਵੀ ਉੱਥੇ ਬੈਠੇ ਬੰਦਗੀ ਕਰ ਰਹੇ, ਉਹਨਾਂ ਦੇ ਪਾਸ ਬੈਠ ਗਏ। ਉਹਨਾਂ ਨੂੰ ਪੁੱਛਿਆ, ਮਹਾਰਾਜ ਆਪ ਕਿੰਨੀ ਕੁ ਦੇਰ ਤੋਂ ਇੱਥੇ ਰਹਿ ਰਹੇ ਹੋ? ਅਤੇ ਉਹ ਸਾਧੂ ਨੇ ਸਵਾਲ ਕੀਤਾ, ਕਹਿਣ ਲੱਗਾ ਸਤਲੁਜ ਦਰਿਆ ਕਿੱਥੇ ਵਗਦਾ? ਉਹ ਕਹਿਣ ਲੱਗੇ, ਮਹਾਰਾਜ ਵੀ ਰਾਹੋਂ ਦੇ ਲਾਗੇ ਦੀ ਵਗਦਾ। ਲੁਧਿਆਣੇ ਜ਼ਿਲ੍ਹੇ ਵਿੱਚ ਇੱਕ ਪਿੰਡ ਪੈਂਦਾ ਰਾਹੋਂ, ਕਹਿੰਦੇ ਰਾਹੋਂ ਦੇ ਨੇੜੇ ਵਗਦਾ। ਕਹਿੰਦੇ ਮੈਨੂੰ ਉਮਰ ਦਾ ਤਾਂ ਪਤਾ ਨਹੀਂ, ਜਦੋਂ ਮੈਂ ਇੱਥੇ ਤਪੱਸਿਆ ਕਰਨ ਲਈ ਆਇਆ ਹਾਂ ਉਦੋਂ ਸਤਲੁਜ ਦਰਿਆ ਬਠਿੰਡੇ ਦੇ ਕਿਲ੍ਹੇ ਦੇ ਨਾਲੋਂ ਵਗਦਾ ਸੀ। ਰਾਤ ਪੈ ਗਈ, ਕਹਿਣ ਲੱਗਾ ਭਾਈ, ਉਹ ਕਹਿਣ ਲੱਗੇ ਮਹਾਰਾਜ ਅਸੀਂ ਵਾਪਸ ਜਾਣਾ। ਕਹਿਣ ਲੱਗੇ ਹੁਣ ਹਨੇਰੇ ਕਿੱਥੇ ਜਾਓਗੇ, ਪਹਾੜ ਵਿੱਚ ਵੈਸੇ ਹੀ ਹਨੇਰਾ ਜ਼ਿਆਦਾ ਹੋ ਜਾਂਦਾ, ਤੁਸੀਂ ਨਹੀਂ ਜਾ ਸਕਦੇ, ਤੁਸੀਂ ਰਾਤ ਇੱਥੇ ਰਹੋ। ਉਹ ਸਾਧੂ ਦੋ ਪੱਤੇ ਲਿਆਇਆ, ਲਿਆ ਕੇ ਅੱਗ 'ਚ ਦੇ ਦਿੱਤੇ, ਮੋਟੇ ਹੋ ਗਏ, ਫੁੱਲ ਗਏ। ਉਹਨਾਂ ਨੂੰ ਇੱਕ ਇੱਕ ਦੁਆ ਨੂੰ ਖਾਣ ਲਈ ਦੇ ਦਿੱਤਾ, ਖਾ ਕੇ ਤ੍ਰਿਪਤ ਹੋ ਗਏ। ਰਾਤ ਉੱਥੇ ਰਾਤ ਪੈ ਗਈ ਅਤੇ ਸ਼ੇਰ ਆ ਗਿਆ। ਜਦੋਂ ਸ਼ੇਰ ਆਇਆ ਦੋਵੇਂ ਡਰ ਗਏ। ਉਹ ਕਹਿਣ ਲੱਗੇ ਤੁਹਾਨੂੰ ਕੁਝ ਨਹੀਂ ਕਹੇਗਾ, ਤੁਸੀਂ ਬੈਠੇ ਰਹੋ ਆਰਾਮ ਨਾਲ, ਜਦੋਂ ਕਿਸੇ ਨੇ ਕਿਤੇ ਜਾਣਾ ਹੋਵੇ ਮੈਂ ਸਮਾਧੀ ਉੱਤੇ ਤਾਂ ਮੈਨੂੰ ਹੱਥ ਲਾ ਦੇਣਾ, ਜੇ ਕਿਸੇ ਨੇ ਜਾਣਾ ਹੋਵੇ ਜੰਗਲ ਪਾਣੀ ਜਾਣਾ ਹੈ ਤਾਂ ਮੈਨੂੰ ਹੱਥ ਲਾ ਦਿਓ। ਕਹਿਣ ਲੱਗੇ ਠੀਕ ਹੈ। ਰਾਤ ਭਰ ਉਹ ਉੱਥੇ ਰਹੇ, ਦਿਨ ਚੜ੍ਹੇ, ਸ਼ੇਰ ਉੱਠਿਆ, ਸ਼ੇਰ ਨੇ ਚੁੱਕ ਕੇ ਨਮਸਕਾਰ ਕੀਤੀ ਅਤੇ ਚਲਿਆ ਗਿਆ ਜੰਗਲ ਵਿੱਚ। ਤੂੰ ਪਿਆਰਿਓ, ਈਸ਼ਵਰ ਦਾ ਨਾਮ ਜਪਣ ਵਾਲੇ ਬਾਣੀ ਇਹ ਗੱਲ ਕਹਿੰਦੀ ਕਿ ਜੀ ਜੰਤਰ ਸਭ ਤਾਂ ਕਹਿ ਹੱਥ, ਜਿਵੇਂ ਰੱਬ ਦੇ ਹੱਥ ਵਿੱਚ ਨੇ ਤਮਾਮ ਜੀਵ ਜੰਤ, ਨਾਮ ਜਪਣ ਵਾਲਿਆਂ ਦੇ ਵੀ ਇਸ ਤਰ੍ਹਾਂ ਹੋ ਜਾਂਦੇ ਨੇ, ਕਿਉਂਕਿ ਹਰ ਕਾ ਸੇਵਕ ਹਰੀ ਜਿਹਾ ਹੋ ਜਾਂਦਾ। ਅਗਲੀ ਪੰਕਤੀ 'ਚ ਆਪ ਕਹਿੰਦੇ ਨੇ,
ਦੀਨ ਦਿਆਲ ਅਨਾਥ ਕੋ ਨਾਥ।
ਉਹ ਅਕਾਲ ਪੁਰਖ ਵਾਹਿਗੁਰੂ ਤਮਾਮ ਦੀਨਾਂ ਆਜ਼ਾਂ 'ਤੇ ਦਇਆ ਕਰਨ ਵਾਲਾ ਹੈ, ਇਸ ਲਈ ਦਿਆਲੂ ਹੈ। ਅਨਾਥ ਜਿਨ੍ਹਾਂ ਦਾ ਮਾਲਕ ਕੋਈ ਨਹੀਂ ਉਹਨਾਂ ਦਾ ਨਾਥ ਸਵਾਮੀ ਹੈ, ਸਤਿਗੁਰੂ ਜੀ ਕਹਿੰਦੇ ਹਨ।
ਜਿਸ ਰੱਖੇ ਤਿਸ ਕੋਈ ਨਾ ਮਾਰੇ,
ਜਿਸ ਨੂੰ ਉਹ ਰੱਖਣਾ ਚਾਹੇ ਉਹਨੂੰ ਕੋਈ ਮਾਰ ਨਹੀਂ ਸਕਦਾ, ਸਤਿਗੁਰੂ ਜੀ ਕਹਿੰਦੇ ਹਨ। ਭਾਈ
ਸੋ ਮੂਆ ਜਿਸ ਮਨੋਂ ਵਿਸਾਰੇ,
ਜਿਸ ਨੂੰ ਉਹ ਮਨ 'ਚੋਂ ਵਿਸਾਰ ਦੇਵੇ ਉਹ ਮਰ ਜਾਂਦਾ ਹੈ। ਘਟਨਾ ਆਉਂਦੀ ਕਿ ਰਾਮ ਚੰਦਰ ਜੀ ਮਹਾਰਾਜ ਲੰਕਾ 'ਤੇ ਚੜ੍ਹਾਈ ਕਰਨੀ ਹੈ, ਪੁੱਲ ਕੋਈ ਨਹੀਂ, ਅਤੇ ਹਨੂੰਮਾਨ ਨੇ ਪੱਥਰਾਂ 'ਤੇ ਰਾਮ ਰਾਮ ਲਿਖ ਕੇ ਦੇਣ ਲੱਗ ਪਿਆ ਅਤੇ ਸੁੱਟ ਹੀ ਗਏ ਪੱਥਰ ਵਿੱਚ ਅਤੇ ਪੁੱਲ ਬਣ ਗਿਆ। ਰਾਮ ਚੰਦਰ ਜੀ ਦੇ ਮਨ 'ਚ ਆ ਗਈ ਕਿ ਮੇਰੇ ਨਾਮ ਨਾਲ ਇਹ ਪੱਥਰ ਤਰ ਜਾਂਦੇ, ਅਤੇ ਰਾਮ ਚੰਦਰ ਜੀ ਨੇ ਖੁਦ ਇੱਕ ਪੱਥਰ ਫੜਿਆ ਅਤੇ ਸਮੁੰਦਰ ਵਿੱਚ ਪਾਇਆ ਅਤੇ ਡੁੱਬ ਗਿਆ। ਜਦੋਂ ਡੁੱਬਿਆ ਉਹਨਾਂ ਹਨੂੰਮਾਨ 'ਤੇ ਸਵਾਲ ਕੀਤਾ, ਕਹਿੰਦੇ ਹਨੂੰਮਾਨ ਤੂੰ ਰਾਮ ਲਿਖਦਾ ਅਤੇ ਪੱਥਰ ਤਰਦੇ ਨੇ, ਪਰ ਮੈਂ ਖੁਦ ਇੱਕ ਪੱਥਰ ਫੜ ਕੇ ਪਾਣੀ 'ਚ ਸੁੱਟਿਆ ਤਾਂ ਡੁੱਬ ਗਿਆ। ਅਤੇ ਹਨੂੰਮਾਨ ਹੱਸ ਪਿਆ, ਕਹਿਣ ਲੱਗਾ ਭਗਵਾਨ ਜੋ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡਿੱਗੇਗਾ ਨਹੀਂ ਤਾਂ ਕੀ, ਡੁੱਬੇਗਾ ਨਹੀਂ ਤਾਂ ਕੀ ਕਰੇਗਾ? ਬਾਣੀ ਕਹਿੰਦੀ ਜਿਸ ਨੂੰ ਆਪਣੇ ਮਨ 'ਚੋਂ ਭੁਲਾ ਦਿੰਦਾ ਉਹ ਮਰ ਜਾਂਦਾ ਹੈ। ਸੋ ਬੂਆ ਜਿਸ ਮਨੋਂ ਬਿਸਾਰਾ। ਅਗਲੀ ਪੰਕਤੀ 'ਚ ਕਹਿੰਦੇ ਹਨ,
ਤਿਸ ਤਜ ਅਵਰ ਕਹਾਂ ਕੋ ਜਾਏ।
ਉਸਨੂੰ ਛੱਡ ਕੇ ਹੋਰ ਕੋਈ ਕਿੱਥੇ ਜਾਏਗਾ, ਕਿਤੇ ਜਾ ਨਹੀਂ ਸਕਦਾ, ਕੋਈ ਜਗ੍ਹਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਸਭ ਸਿਰ ਏਕ ਨਿਰੰਜਨ ਰਾਏ,
ਸਾਰਿਆਂ ਦੇ ਸਿਰ ਤੇ ਸ਼੍ਰੋਮਣੀ ਇੱਕ ਨਿਰੰਜਨ ਮਾਇਆ ਤੇ ਅਵਿਦਿਆ ਦੀ ਮੈਲ ਤੋਂ ਰਹਿਤ ਈਸ਼ਵਰ ਜੋ ਰਾਏ ਤਮਾਮ ਜੀਵਾਂ ਦਾ ਰਾਜਾ ਹੈ ਉਹ ਸਾਰਿਆਂ ਦੇ ਸਿਰ ਤੇ ਹੈ।
ਜੀ ਕੀ ਜੁਗਤ ਜਾਂ ਕੈ ਸਭ ਹਾਥ,
ਜੀਵਨ ਪਾਲਣ ਦੀ ਆਪਣੇ ਨਾਲ ਜੋੜਨ ਦੀ ਜੁਗਤੀ ਜਿਸ ਦੇ ਹੱਥ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ
ਅੰਤਰ ਬਾਹਰ ਜਾਣੋ ਸਾਥ,
ਉਸਨੂੰ ਆਪਣੇ ਅੰਦਰ ਤੇ ਬਾਹਰ ਆਪਣੇ ਨਾਲ ਹਮੇਸ਼ਾ ਜਾਣਨਾ ਕਰੋ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਗੁਣ ਨਿਧਾਨ ਬੇਅੰਤ ਅਪਾਰ,
ਗੁਣਾਂ ਦਾ ਖਜ਼ਾਨਾ ਹੈ ਉਸਦਾ ਕੋਈ ਅੰਤ ਨਹੀਂ, ਪਾਰਾਵਾਰ ਤੋਂ ਰਹਿਤ ਹੈ। ਨਾ ਇਧਰਲੇ ਕਿਨਾਰੇ ਦਾ ਗਿਆਨ ਹੈ ਨਾ ਉਧਰਲੇ ਕਿਨਾਰੇ ਦਾ ਕੋਈ ਗਿਆਨ ਹੈ, ਇਸ ਲਈ ਪਾਰਾਵਾਰ ਤੋਂ ਰਹਿਤ। ਸਤਿਗੁਰੂ ਜੀ ਕਹਿੰਦੇ ਹਨ
ਨਾਨਕ ਦਾਸ ਸਦਾ ਬਲਿਹਾਰ,
ਗੁਰਦੇਵ ਜੀ ਕਹਿੰਦੇ ਨੇ ਮੈਂ ਸਦੀਪ ਕਾਲ ਉਸ ਤੋਂ ਬਲਿਹਾਰ ਜਾਣਾ ਕਰਦਾ ਹਾਂ।
ਪੂਰਨ ਪੂਰ ਰਹੇ ਦਿਆਲ,
ਉਹ ਦਿਆਲੂ ਪੁਰਖ ਈਸ਼ਵਰ ਹਰ ਜਲੇ ਵਿੱਚ ਪਰਿਪੂਰਨ ਹੋ ਰਿਹਾ ਹੈ ਕਿਉਂਕਿ ਉਹ ਆਪ ਪੂਰਨ ਹੈ।
ਸਭ ਉਪਰ ਹੋਵਤ ਕਿਰਪਾਲ,
ਤਮਾਮ ਜੀਵਾਂ ਤੇ ਉਹ ਕਿਰਪਾਲੂ ਹੁੰਦਾ ਹੈ, ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ, ਤਮਾਮ ਜੀਵਾਂ ਤੇ ਦਇਆ ਕਰਦਾ। ਸਤਿਗੁਰੂ ਜੀ ਕਹਿੰਦੇ ਹਨ
ਆਪਣੇ ਕਰਤਵ ਜਾਣੈ ਆਪ,
ਉਹ ਆਪਣੇ ਕਰਤਵ ਕੰਮਾਂ ਨੂੰ ਆਪ ਹੀ ਜਾਣਨਾ ਕਰਦਾ ਹੈ।
ਅੰਤਰ ਜਾਮੀ ਰਹਿਓ ਬਿਆਪ,
ਤਮਾਮ ਜੀਵਾਂ ਦੇ ਅੰਦਰ ਦੀਆਂ ਜਾਣਨ ਵਾਲਾ ਅੰਤਰਜਾਮੀ ਹੈ ਅਤੇ ਹਰ ਜਲੇ ਵਿੱਚ ਵਿਆਪਕ ਹੋ ਰਿਹਾ ਹੈ।
ਪ੍ਰਤਪਾਲੈ ਜੀਅਨ ਬਹੁ ਭਾਂਤ,
ਬੜੇ ਭਾਂਤ ਤਰੀਕਿਆਂ ਨਾਲ ਅਨੇਕ ਜੁਗਤੀਆਂ ਨਾਲ ਉਹ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ।
ਜੋ ਜੋ ਰਚਿਓ ਸੋ ਤਿਸੈ ਧਿਆਤ,
ਜੋ ਜੋ ਜੀਵ ਉਸਨੇ ਰਚੇ ਨੇ ਸਭ ਉਸਨੂੰ ਧਿਆਉਂਦੇ ਹਨ, ਜਪਦੇ ਹਨ।
ਜਿਸ ਭਾਵੈ ਤਿਸ ਲਈ ਮਿਲਾਏ,
ਜਿਸ ਨੂੰ ਉਹ ਭਾਵੈ ਚਾਹੁੰਦਾ ਹੈ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਭਗਤ ਕਰੈ ਹਰ ਕੇ ਗੁਣ ਗਾਏ,
ਉਹ ਵਿਅਕਤੀ ਫਿਰ ਉਸਦੀ ਭਗਤੀ ਕਰਦਾ ਹੈ ਅਤੇ ਉਸਦੇ ਗੁਣ ਗਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ
ਮਨ ਅੰਤਰ ਵਿਸ਼ਵਾਸ ਕਰ ਮਾਨਿਆ,
ਜਿਸ ਨੇ ਆਪਣੇ ਮਨ ਦੇ ਅੰਦਰ ਵਿਸ਼ਵਾਸ ਕਰਕੇ ਉਸ ਰੱਬ ਨੂੰ ਮੰਨ ਲਿਆ।
ਕਰਨ ਹਾਰ ਨਾਨਕ ਇੱਕ ਜਾਣਿਆ,
ਉਹਨੇ ਫਿਰ ਤਮਾਮ ਕਰਨ ਹਾਰੇ ਈਸ਼ਵਰ ਨੂੰ ਇੱਕ ਨੂੰ ਜਾਣ ਲੈਣਾ ਕੀਤਾ। ਸਤਿਗੁਰੂ ਜੀ ਕਹਿੰਦੇ ਹਨ
ਜਨ ਲਾਗਾ ਹਰ ਏਕੈ ਨਾਏ,
ਜਿਹੜਾ ਵਿਅਕਤੀ ਇੱਕ ਈਸ਼ਵਰ ਦੇ ਨਾਮ ਨੂੰ ਜਪਣ ਵਿੱਚ ਲੱਗ ਗਿਆ,
ਤਿਸ ਕੀ ਆਸ ਨਾ ਬਿਰਥੀ ਜਾਏ,
ਉਹਦੀ ਕੋਈ ਆਸਾ ਬਿਰਥ ਨਹੀਂ ਜਾਂਦੀ, ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ।
ਸੇਵਕ ਕੋ ਸੇਵਾ ਬਣ ਆਈ,
ਉਹ ਰੱਬ ਦਾ ਸੇਵਕ ਬਣ ਗਿਆ ਤੇ ਉਹਦੇ ਲਈ ਸੇਵਾ ਕਰਨੀ ਹੀ ਬਣ ਆਈ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਹੁਕਮ ਬੋਝ ਪਰਮ ਪਦ ਪਾਈ,
ਉਹਨੇ ਉਸਦੇ ਹੁਕਮ ਨੂੰ ਮੰਨ ਕੇ ਪਰਮ ਪਦਵੀ ਪ੍ਰਾਪਤ ਕਰ ਲਈ, ਉੱਤਮ ਪਦਵੀ ਉਹਨੂੰ ਮਿਲ ਗਈ, ਸਭ ਤੋਂ ਸ੍ਰੇਸ਼ਟ ਹੋ ਗਿਆ।
ਇਸ ਤੇ ਉਪਰ ਨਹੀਂ ਵਿਚਾਰ,
ਉਹਨੂੰ ਪਤਾ ਚੱਲ ਗਿਆ ਕਿ ਈਸ਼ਵਰ ਦੇ ਨਾਮ ਤੋਂ ਉੱਚਾ ਕੋਈ ਵਿਚਾਰ ਨਹੀਂ ਹੈ।
ਜਾਂ ਕੈ ਮਨ ਬਸਿਆ ਨਿਰੰਕਾਰ,
ਧੰਨ ਗੁਰੂ ਪਾਤਸ਼ਾਹ ਕਹਿੰਦੇ ਜਿਸ ਦੇ ਮਨ ਵਿੱਚ ਨਿਰੰਕਾਰ ਵਸ ਗਿਆ ਉਹਨੂੰ ਇਹ ਗਿਆਨ ਹੋ ਗਿਆ ਸਭ ਤੋਂ ਉੱਚਾ ਵਿਚਾਰ ਈਸ਼ਵਰ ਦਾ ਨਾਮ ਹੀ ਹੈ।
ਬੰਧਨ ਤੋੜ ਪਏ ਨਿਰਵੈਰ,
ਉਹ ਸੰਸਾਰਕ ਬੰਧਨਾਂ ਨੂੰ ਤੋੜ ਕੇ ਨਿਰਵੈਰ ਵੈਰ ਤੋਂ ਰਹਿਤ ਹੋ ਗਿਆ।
ਅਣਦਿਨ ਪੂਜ ਹੈ ਗੁਰ ਕੇ ਪੈਰ,
ਦਿਨ ਰਾਤ ਗੁਰੂ ਦੇ ਚਰਨਾਂ ਦੀ ਪੂਜਾ ਸੇਵਾ ਕਰਦਾ ਹੈ।
ਇਹ ਲੋਕ ਸੁਖੀਏ ਪਰ ਲੋਕ ਸੁਹੇਲੇ,
ਜਿਹੜੇ ਗੁਰੂ ਦੇ ਚਰਨਾਂ ਨਾਲ ਲਿਪਟ ਜਾਂਦੇ ਨੇ ਇਸ ਲੋਕ ਵਿੱਚ ਸੁਖੀ ਹੁੰਦੇ ਨੇ ਅਤੇ ਪਰਲੋਕ ਵਿੱਚ ਵੀ ਸੁਹੇਲੇ ਸੁਖੀ ਹੁੰਦੇ ਹਨ।
ਨਾਨਕ ਹਰ ਪ੍ਰਭ ਆਪੇ ਮੇਲੇ,
ਉਹ ਹਰੀ ਪ੍ਰਭੂ ਨੇ ਆਪ ਹੀ ਆਪਣੇ ਮੇਲ ਨਾਲ ਉਹਨਾਂ ਨੂੰ ਮੇਲ ਲੈਣਾ ਕੀਤਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵੱਸ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਇਹ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।